ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਤੀਜਾ, ਨਾਵੈ ਕੀ ਮਤ ਮਿਤ ਕਹੀ ਨਾ ਜਾਏ, ਸੇ ਜਨ ਧਨ ਜਿਨ ਇੱਕ ਨਾਮ ਲਿਵਲਾਏ, ਨਾਵੈ ਕੀ ਕੀਮਤ ਮਿਤ ਕਹੀ ਨਾ ਜਾਏ, ਸੇ ਜਨ ਧਨ ਜਿਨ ਇੱਕ ਨਾਮ ਲਿਵਲਾਏ, ਗੁਰਮਤ ਸਾਚੀ ਸਾਚਾ ਵਿਚਾਰ, ਆਪੇ ਬਖਸ਼ੇ ਦੇ ਵਿਚਾਰ, ਹਰ ਨਾਮ ਅਚਰਜ ਪ੍ਰਭ ਆਪ ਸੁਣਾਏ, ਕਲੀ ਕਾਲ ਵਿੱਚ ਗੁਰਮੁਖ ਪਾਏ, ਰਾਹੋ ਹਮ ਮੂਰਖ ਮੂਰਖ ਮਨ ਮਾਹੇ, ਹਉਮੈ ਵਿੱਚ ਸਭ ਕਾਰ ਕਮਾਹੇ, ਗੁਰ ਪ੍ਰਸਾਦੀ ਹਉਮੈ ਜਾਏ, ਆਪੇ ਬਖਸ਼ੇ ਲਏ ਮਿਲਾਏ, ਵਿਖਿਆ ਕਾ ਧਨ ਬਹੁਤ ਅਭਿਮਾਨ, ਅਹੰਕਾਰ ਡੁੱਬੈ ਨਾ ਪਾਵੈ ਮਾਨ, ਆਪ ਛੋੜ ਸਦਾ ਸੁਖ ਹੋਈ, ਗੁਰਮਤ ਸਾਲਾਹੀ ਸਚ ਸੋਈ, ਆਪੇ ਸਾਜੇ ਕਰਤਾ ਸੋਏ, ਤਿਸ ਬਿਨ ਦੂਜਾ ਅਵਰ ਨ ਕੋਏ, ਜਿਸ ਸੱਚ ਲਾਏ ਸੋਈ ਲਾਗੈ, ਨਾਨਕ ਨਾਮ ਸਦਾ ਸੁਖ ਆਗੈ, ਜਿਸ ਸੱਚ ਲਾਏ ਸੋਈ ਲਾਗੈ, ਨਾਨਕ ਨਾਮ ਸਦਾ ਸੁਖ ਆਗੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਜੀ ਧੰਨਤਾ ਦੇ ਯੋਗ ਹੋ, ਸਾਹਿਬਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਸਜ ਕਰਕੇ ਆਪਣੀਆਂ ਹਾਜ਼ਰੀਆਂ ਲਵਾਉਂਦੇ ਹੋਏ ਸਤਿਗੁਰਾਂ ਦੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਇਲਾਹੀ ਫੁਰਮਾਨ ਜੋ ਗੁਰਦੇਵ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਵਿੱਚੋਂ ਸਾਨੂੰ ਬਖਸ਼ਿਸ਼ ਕੀਤੇ ਨੇ, ਉਹਨਾਂ ਦੀ ਵਿਚਾਰ ਕਹਿਣ ਸੁਣਨ ਦੇ ਲਈ ਗੁਰੂ ਹਜ਼ੂਰ ਨਤਮਸਤਕ ਹੋ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਉੱਥੇ ਅੱਜ ਸਤਿਗੁਰੂ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ, ਤਖਤਾਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਉਹਨਾਂ ਦਾ ਗੁਰਤਾ ਗੱਦੀ ਪੁਰਬ ਹੈ ਜੋ ਸੰਗਤਾਂ ਸ਼ਰਧਾ ਭਾਵਨਾ ਸਤਿਕਾਰ ਸਹਿਤ ਮਨਾ ਰਹੀਆਂ ਨੇ। ਵਿਸ਼ੇਸ਼ ਕਰਕੇ ਦੀਵਾਨ ਸੱਜਣੇ ਹਨ, ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣੇ ਨੇ ਔਰ ਸ੍ਰੀ ਦਰਬਾਰ ਸਾਹਿਬ ਵਿਖੇ ਜਲੌ ਸਜਾਏ ਜਾਣੇ ਨੇ। ਰਾਤ ਦੇ ਸਮੇਂ ਦੀਪਮਾਲਾ ਆਤਿਸ਼ਬਾਜ਼ੀ ਚਲਾਈ ਜਾਣੀ ਹੈ। ਅੱਜ ਦੇ ਇਸ ਮਹਾਨ ਪਵਿੱਤਰ ਦਿਹਾੜੇ 'ਤੇ ਮੇਰੇ ਗੁਰਦੇਵ ਪਾਤਸ਼ਾਹ ਨੇ ਜੋ ਸਾਨੂੰ ਬਖਸ਼ਿਸ਼ ਕੀਤੀ, ਕਲਯੁਗੀ ਜੀਵਾਂ ਨੂੰ ਜੀਵਨ ਦੀ ਸਫਲਤਾਈ ਦੇ ਵਾਸਤੇ, ਜੀਵਨ ਦੇ ਮਕਸਦ ਨੂੰ ਸਮਝਾਉਣ ਦੇ ਵਾਸਤੇ ਤੀਸਰੇ ਸਰੂਪ ਨਾਨਕ ਨਿਰੰਕਾਰੀ ਜੋਤ ਨੇ ਇਹ ਅੰਮ੍ਰਿਤ ਬਚਨ ਸਾਨੂੰ ਬਖਸ਼ਿਸ਼ ਕੀਤੇ ਹਨ। ਆਓ ਪਿਆਰ ਸਤਿਕਾਰ ਸ਼ਰਧਾ ਭਾਵਨਾ ਸਹਿਤ ਗੁਰਦੇਵ ਦੇ ਬਖਸ਼ਿਸ਼ ਕੀਤੇ ਅੰਮ੍ਰਿਤ ਬਚਨਾਂ ਦੀ ਵਿਚਾਰ ਕਹਿਣ ਸੁਣਨ ਲਈ ਰਸਨਾ ਪਵਿੱਤਰ ਕਰਨ ਵਾਸਤੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਤੀਜਾ, ਨਾਵੈ ਕੀ ਕੀਮਤ ਨਿਤ ਕਹੀ ਨਾ ਜਾਏ।
ਤੀਸਰੇ ਸਰੂਪ ਨਾਨਕ ਨਿਰੰਕਾਰੀ ਜੀ ਧਨਾਸਰੀ ਰਾਗ ਦੇ ਵਿੱਚ ਇਹ ਅੰਮ੍ਰਿਤ ਬਚਨ ਉਚਾਰਨ ਕੀਤੇ ਹਨ। ਇਹ ਗੁਰਦੇਵ ਪਾਤਸ਼ਾਹ ਜੀ ਦੇ ਨਾਮ ਸੰਬੰਧੀ ਜੋ ਅੰਮ੍ਰਿਤ ਬਚਨ ਉਚਾਰਨ ਕੀਤੇ ਹਨ, ਪਹਿਲੇ ਗੁਰਦੇਵ ਪਾਤਸ਼ਾਹ ਨੇ ਕਾਚੇ ਧਨ ਦੀ ਗੱਲ ਕੀਤੀ ਹੈ, ਫਿਰ ਸਾਚੇ ਧਨ ਦੇ ਬਚਨ ਸਾਨੂੰ ਸਤਿਗੁਰਾਂ ਨੇ ਸਮਝਾਉਣੇ ਕੀਤੇ ਨੇ। ਉਹਨਾਂ ਸ਼ਬਦਾਂ ਤੋਂ ਬਾਅਦ ਇਹ ਅੱਠਵਾਂ ਸ਼ਬਦ ਪਰਮਾਤਮਾ ਦੇ ਨਾਮ ਦਾ ਉਚਾਰਨ ਕਰਕੇ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਵਾਸਤਵ ਦੇ ਵਿੱਚ ਪਰਮਾਤਮਾ ਦਾ ਕੋਈ ਨਾਮ ਨਹੀਂ ਹੈ, ਕਿਉਂਕਿ ਅਨਾਮ ਹੈ, ਅਕਾਮ ਹੈ, ਅਠਾਮ ਹੈ, ਅਨੇਕਾਂ ਐਸੇ ਬਚਨ ਕਿ ਉਹ ਨਾਮ ਤੋਂ ਰਹਿਤ ਹੈ, ਕਾਮਨਾ ਤੋਂ ਰਹਿਤ ਹੈ, ਉਹ ਕਿਸੇ ਥਾਂ ਤੋਂ ਵੀ ਰਹਿਤ ਹੈ। ਔਰ ਵਿਦਵਾਨਾਂ ਨੇ ਵਾਸਤਵ ਦੇ ਵਿੱਚ ਉਸ ਅਨਾਮ ਪਰਮਾਤਮਾ ਦੇ ਨਾਮ ਨੂੰ ਉਚਾਰਨ ਕਰਨ ਦੇ ਵਾਸਤੇ ਅਸਤੀ ਭੰਤੀ ਪ੍ਰੇ ਦੇ ਅਨੁਸਾਰ ਉਸ ਨੂੰ ਸੱਤ ਚਿੱਤ ਆਨੰਦ ਸਰੂਪ ਉਚਾਰਨ ਕੀਤਾ ਹੈ, ਜੋ ਸਾਨੂੰ ਅਨੇਕਾਂ ਨਾਵਾਂ ਦੇ ਨਾਲ ਗੁਰਦੇਵ ਪਾਤਸ਼ਾਹ ਨੇ ਸਮਝਾਉਣ ਦੇ ਵਾਸਤੇ ਵਸਤੂ ਗਿਆਨ ਕਰਵਾਇਆ ਹੈ। ਔਰ ਉਸ ਵਸਤੂ ਗਿਆਨ ਦਾ ਸਤਿਗੁਰੂ ਪਾਤਸ਼ਾਹ ਨੇ ਜੋ ਉਚਾਰਨ ਹੈ, ਇਹ ਗੁਰਦੇਵ ਨੇ ਅੰਮ੍ਰਿਤਮਈ ਬਾਣੀ ਮੂਲ ਮੰਤਰ ਦੇ ਵਿੱਚ ਉਚਾਰਨ ਕੀਤਾ, ਜੋ ਆਪ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 33 ਵਾਰ ਸਰਵਣ ਕਰਦੇ ਹੋ। ਇੱਕੋ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ ਸਾਰੇ ਉਸ ਪਰਮਾਤਮਾ ਦੇ ਨਾਮ, ਪਰਮਾਤਮਾ ਦੇ ਨਾਮ ਦੀਆਂ ਸ਼ਕਤੀਆਂ ਨੂੰ ਉਚਾਰਨ ਕੀਤਾ ਹੈ। ਅਗਰ ਕੋਈ ਵਿਅਕਤੀ ਇਹ ਬਚਨ ਕਹਿ ਦੇਵੇ ਕਿ ਮੈਂ ਉਸ ਦੇ ਨਾਮ ਨੂੰ ਖਰੀਦ ਲਵਾਂਗਾ, ਦੁਨੀਆਂ 'ਤੇ ਹਰ ਇੱਕ ਵਸਤੂ ਖਰੀਦੀ ਜਾ ਸਕਦੀ ਹੈ, ਧਨ ਦੌਲਤ ਖਰੀਦੇ ਜਾ ਸਕਦੇ ਨੇ, ਅਸੀਂ ਧਨ ਦੇ ਜ਼ਰੀਏ ਤੰਦਰੁਸਤੀ ਵੀ ਖਰੀਦਣ ਦਾ ਯਤਨ ਕਰਦੇ ਹਾਂ, ਅਸੀਂ ਧਨ ਦੇ ਜ਼ਰੀਏ ਕੁਝ ਸਵਾਸ ਵੀ ਖਰੀਦਣ ਦਾ ਯਤਨ ਕਰਦੇ ਹਾਂ, ICU ਵਿੱਚ ਮਰੀਜ਼ ਨੂੰ ਦਾਖਲ ਕਰਵਾ ਕੇ ਕੁਝ ਨਕਲੀ ਸਵਾਸ ਲੈ ਜਾਂਦੇ ਨੇ, ਵਾਸਤਵ ਦੇ ਵਿੱਚ ਜੋ ਮਾਲਕ ਨੇ ਸਵਾਸ ਬਖਸ਼ਿਸ਼ ਕੀਤੇ ਨੇ ਉਹ ਵੀ ਬੇਕੀਮਤੀ ਹਨ। ਪਰਮਾਤਮਾ ਦਾ ਨਾਮ ਵੀ ਬੇਕੀਮਤੀ ਹੈ। ਜੋ ਗੁਰਦੇਵ ਪਾਤਸ਼ਾਹ ਦੇ ਅੰਮ੍ਰਿਤ ਬਚਨ ਨੇ, ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਇਹ ਮਾਲਕ ਦਾ ਨਾਮ ਅਮੋਲ ਹੈ, ਅਮੁੱਲਕ ਹੈ, ਇਹਦੀ ਕੋਈ ਕੀਮਤ ਨਹੀਂ ਜਾਣ ਸਕਦਾ ਹੈ। ਇਹ ਕਿਸੇ ਕੀਮਤ ਦੇ ਉੱਤੇ ਖਰੀਦਿਆ ਨਹੀਂ ਜਾ ਸਕਦਾ। ਅਗਰ ਨਾਮ ਨੂੰ ਖਰੀਦਿਆ ਜਾ ਸਕਦਾ ਹੁੰਦਾ, ਨਾਮ ਕੋਈ ਵਿਕਣ ਵਾਲੀ ਵਸਤੂ ਖਰੀਦਣ ਵਾਲੀ ਵਸਤੂ ਹੋਇਆ ਕਰਦੀ, ਤਾਂ ਜਿਤਨੇ ਵੀ ਸ਼ਾਹੂਕਾਰ ਅਮੀਰ ਲੋਕ ਨੇ ਇਹ ਨਾਮ ਦੇ ਨਾਲ ਆਪਣੇ ਖਜ਼ਾਨੇ ਭਰ ਲੈਂਦੇ, ਆਪਣੀਆਂ ਤਜੌਰੀਆਂ ਖਰਚ ਕਰਕੇ ਨਾਮ ਦੇ ਮਾਲਕ ਬਣ ਜਾਂਦੇ। ਨਾਮ ਇਹਨਾਂ ਦੇ ਪਾਸ ਰਹਿੰਦਾ, ਕੰਗਾਲ ਤੇ ਖਾਲੀ ਦੇ ਖਾਲੀ ਰਹਿ ਜਾਂਦੇ। ਪਰ ਸਾਹਿਬ ਕਹਿੰਦੇ ਨਹੀਂ, ਇਹ ਕਿਸੇ ਦੀ ਮਲਕੀਅਤ ਨਹੀਂ, ਇਹ ਖਰੀਦੀ ਜਾਣ ਵਾਲੀ ਵਸਤੂ ਨਹੀਂ, ਇਹ ਕਮਾਉਣ ਵਾਲੀ ਵਸਤੂ ਹੈ। ਪਿਤਾ ਦਾ ਕਮਾਇਆ ਧਨ ਪੁੱਤਰ ਪ੍ਰਾਪਤ ਕਰ ਸਕਦਾ ਹੈ, ਪਤੀ ਦਾ ਕਮਾਇਆ ਧਨ ਇਸਤਰੀ ਖਰਚ ਕਰ ਸਕਦੀ ਹੈ, ਪਰ ਇਹ ਜੋ ਨਾਮ ਰੂਪੀ ਧਨ ਹੈ ਨਾ, ਇਹ ਸਵੈਮ ਕਮਾਉਣਾ ਪੈਂਦਾ। ਜੋ ਕਮਾਈ ਕਰੇਗਾ ਉਸੇ ਨੂੰ ਇਸ ਦੀ ਪ੍ਰਾਪਤੀ ਹੋਵੇਗੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹਦੀ ਕੋਈ ਕੀਮਤ ਨਹੀਂ ਹੈ, ਕੀਮਤ ਪਾਈ ਹੋਈ ਨਹੀਂ ਜਾ ਸਕਦੀ ਹੈ। ਟੋਕ ਮਾਤਰ ਬੇਨਤੀ ਕਰਾਂ, ਜਿਵੇਂ ਆਪ ਸਤਸੰਗਤ ਦੇ ਵਿੱਚ ਜੁੜ ਬੈਠੇ ਹੋ ਨਾ, ਸੰਤ ਮਹਾਂਪੁਰਸ਼ਾਂ ਨੇ ਦੀਵਾਨ ਸਜਾਏ, ਔਰ ਜਿੱਥੇ ਦੀਵਾਨ ਸਜਦੇ ਸਨ ਸੰਗਤਾਂ ਦੇ ਘਰ ਵਿੱਚ ਸੰਗਤਾਂ ਲੰਗਰ ਪ੍ਰਸ਼ਾਦ ਛਕਦੀਆਂ। ਜੇ ਮਹਾਂਪੁਰਸ਼ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪ੍ਰਚਾਰ ਕਰਨ ਵਾਸਤੇ ਪਿੰਡ ਪਿੰਡ ਵਿੱਚ ਗੁਰਮਤ ਸਮਾਗਮ ਕਰਵਾ ਰਹੇ ਨੇ, ਔਰ ਜਿੱਥੇ ਸਮਾਗਮ ਹੁੰਦੇ ਨੇ ਸੰਗਤਾਂ ਲੰਗਰ ਵੀ ਕਰਦੀਆਂ ਨੇ। ਸੰਤ ਬਾਬਾ ਸਤਨਾਮ ਸਿੰਘ ਜੀ ਕਈ ਕਈ ਘਰਾਂ ਵਿੱਚ ਜਾ ਕੇ ਸਮਾਗਮ ਕਰਕੇ, ਅਤੇ ਜਿੱਥੇ ਸਮਾਗਮ ਉੱਥੇ ਕੁਝ ਨਾ ਕੁਝ ਛਕਣਾ ਵੀ ਹੁੰਦਾ ਹੈ। ਇੱਕ ਘਰ ਦੇ ਵਿੱਚ ਗੁਰਮੁਖ ਪਰਿਵਾਰ ਦੇ ਵਿੱਚ ਸਮਾਗਮ ਲੰਗਰ ਤਿਆਰ ਹੋਇਆ ਹੈ, ਅਤੇ ਪ੍ਰੇਮੀ ਕਹਿਣ ਲੱਗਿਆ ਮਹਾਂਪੁਰਸ਼ਾਂ ਨੂੰ ਕਿ ਮਹਾਰਾਜ ਜੀ ਤੁਸੀਂ ਅਰਦਾਸ ਕਰੋ, ਮੇਰੇ ਭਾਈ ਨੂੰ ਸਮਝਾਓ ਕਿ ਉਹ ਵੀ ਸੰਗਤ ਵਿੱਚ ਆਇਆ ਕਰੇ, ਅਤੇ ਜਿਸ ਦਿਨ ਉਹਨਾਂ ਦੇ ਘਰ ਸੰਗਤ ਹੈ ਬੱਧੋ ਕਬੱਧੀ ਉਸ ਨੂੰ ਵੀ ਸੰਗਤ ਵਿੱਚ ਆਉਣਾ ਪਿਆ, ਵੀ ਹੁਣ ਤੇ ਅੱਜ ਸਾਡੇ ਹੀ ਘਰ ਵਿੱਚ ਹੁਣ ਕਿੱਥੇ ਜਾਵਾਂਗੇ। ਮੁੱਕਦੀ ਗੱਲ, ਮਹਾਂਪੁਰਸ਼ਾਂ ਨੇ ਕਿਹਾ ਵੀ ਗੁਰਮੁਖੋ ਸੰਗਤ ਕਰਿਆ ਕਰੋ, ਸੰਗਤ ਦੇ ਵਿੱਚ ਆਇਆ ਕਰੋ, ਕਥਾ ਕੀਰਤਨ ਸਰਵਣ ਕਰਿਆ ਕਰੋ। ਕਿਉਂਕਿ ਭਾਈ ਨੰਦ ਲਾਲ ਜੀ ਨੂੰ ਕਿਸੇ ਨੇ ਪੁੱਛਿਆ, ਮਹਾਰਾਜ ਜੀ ਸਿੱਖ ਪਰਮਪੁਰੀ ਨੂੰ ਕਿਵੇਂ ਜਾ ਸਕਦਾ, ਪਰਮਾਤਮਾ ਦੇ ਘਰ ਦਾ ਕਿਵੇਂ ਉਹ ਵਾਸੀ ਬਣ ਸਕਦਾ ਹੈ? ਤੇ ਭਾਈ ਨੰਦ ਲਾਲ ਜੀ ਨੇ ਬੜੇ ਪਿਆਰੇ ਬਚਨ ਕਹੇ ਸਨ। ਭਾਈ ਸਾਹਿਬ ਜੀ ਕਹਿੰਦੇ, ਗੁਰ ਸਿੱਖ ਰਹਿ ਤੋ ਸੁਣੋ ਮੇਰੇ ਮੀਤ, ਉੱਠ ਪ੍ਰਭਾਤੇ ਨਿਤ ਕਰ ਚੀਤ, ਵਾਹਿਗੁਰੂ ਗੁਰ ਮੰਤਰ ਸੋ ਜਾਗ, ਕਰ ਇਸ਼ਨਾਨ ਪਰੇ ਜਪ ਜਾਪ, ਸੰਧਿਆ ਸਮੇਂ ਕੀਰਤਨ ਗਾਵੇ। ਕਹਿਣ ਲੱਗੇ ਕਿ ਸੰਗਤ ਕਰਨੀ ਇਹ ਗੁਰਸਿੱਖਾਂ ਦੀ ਰਹਿਤ ਹੈ। ਨੰਦ ਲਾਲ ਤੁਮ ਬਚ ਸੁਣੋ, ਸਿੱਖ ਕਰਮ ਹੈ ਇਹ, ਨਾਮ ਦਾਨ ਇਸ਼ਨਾਨ ਬਿਨ ਕਰੇ ਨਾ ਅੰਨ ਸਿਓਨੇ। ਮੇਰੇ ਸਾਹਿਬ ਕਲਗੀਧਰ ਪਿਤਾ ਜੀ ਕਹਿਣ ਲੱਗੇ, ਨੰਦ ਲਾਲ ਸਿੱਖ ਦੀ ਰਹਿਤ ਇਹ ਹੈ ਕਿ ਨਾਮ ਦਾਨ ਇਸ਼ਨਾਨ ਬਿਨ ਕਰੇ ਨ ਅੰਨ ਸਿਓਨੇ। ਸਭ ਤੋਂ ਪਹਿਲਾਂ ਨਾਮ ਜਪਣਾ, ਇਹਦਾ ਮਤਲਬ ਪਹਿਲਾਂ ਨਾਮ ਜਪਣਾ ਫਿਰ ਇਸ਼ਨਾਨ ਕਰਨਾ। ਇਸੇ ਲਈ ਸਤਿਗੁਰੂ ਜੀ ਕਹਿੰਦੇ, ਅੰਤਰ ਗੁਰ ਆਰਾਧਨ ਜਿਹਵਾ ਜਪ ਗੁਰ ਨਾਮ, ਨੇਤਰੀ ਸਤਿਗੁਰ ਪੇਖਣ ਸ਼੍ਰਵਣੀ ਸੁਣਨਾ ਗੁਰਨਾਮ। ਗੁਰੂ ਕੀ ਸੰਗਤ ਨੇ ਮਾਈ ਭਾਈ ਨੇ ਅੰਮ੍ਰਿਤ ਵੇਲੇ ਉੱਠਦਿਆਂ ਸਤਨਾਮ ਵਾਹਿਗੁਰੂ ਜਪਣਾ, ਵਾਹਿਗੁਰੂ ਕੇ ਮੰਤਰ ਬਿਨ ਮੰਤਰ ਜਪੇ ਜੋ ਹੋਰ ਸੋ ਸਾਕਤ ਸਿੱਖ ਮੂਲ ਨੇ। ਇਹ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਕਿ ਵਾਹਿਗੁਰੂ ਮੰਤਰ ਜਪਣੇ ਗੁਰੂ ਕੇ ਸਿੱਖ ਨੇ। ਬਚਨ ਹੈ ਸ੍ਰੀ ਗੁਰ ਆਪ, ਸਤਿਗੁਰਾਂ ਦੇ ਆਪਣੇ ਮੁਖਾਰਵਿੰਦ ਵਿੱਚੋਂ ਨਿਕਲੇ ਬਚਨ ਨੇ ਕਿ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਉੱਠਦਿਆਂ ਸਾਰ ਵਾਹਿਗੁਰੂ ਮੰਤਰ ਦਾ ਜਾਪ ਕਰਨਾ। ਕੋਈ ਹਿੰਦੂ ਵੀਰ ਰਾਮ ਜਪ ਲਏ, ਮੁਸਲਮਾਨ ਭਰਾ ਅੱਲਾ ਜਪ ਲਏ, ਈਸਾਈ ਗੋਟ ਜਪ ਲਏ, ਪਰ ਗੁਰੂ ਕੇ ਸਿੱਖੋ ਆਪਾਂ ਵਾਹਿਗੁਰੂ ਜਪਣਾ। ਗੁਰੂ ਕੇ ਸਿੱਖ ਨੇ ਕੇਵਲ ਤੇ ਕੇਵਲ ਵਾਹਿਗੁਰੂ ਗੁਰਮੰਤਰ ਜਪਣਾ। ਕਹਿਣ ਲੱਗੇ ਗੁਰਸਿੱਖਾਂ ਦੀ ਇਹ ਰੀਤ ਹੈ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਮੰਤਰ ਜਪਣਾ, ਫਿਰ ਇਸ਼ਨਾਨ ਕਰਨਾ, ਫਿਰ ਜਪ ਜਾਪ ਪੜ੍ਹਨਾ, ਸ਼ਾਮਾਂ ਨੂੰ ਸੰਧਿਆ ਸਮੇਂ ਰਹਿਰਾਸ ਪੜ੍ਹਨੀ ਤੇ ਕਥਾ ਕੀਰਤਨ ਕਰੇ ਨਿਰਜਾਸ। ਜਿਵੇਂ ਆਪ ਜੀ ਨਿਤਨੇਮ ਦੇ ਨਾਲ ਆਉਂਦੇ ਹੋ ਨਾ ਗੁਰੂ ਦੀ ਹਜ਼ੂਰੀ ਵਿੱਚ, ਇਹ ਗੁਰੂ ਕੇ ਸਿੱਖ ਨੂੰ ਹੁਕਮ ਹੈ ਕਿ ਨੇਤਾ ਪ੍ਰਤੀ ਮਰਿਆਦਾ ਦੇ ਅਨੁਸਾਰ ਰੋਜ਼ ਹੀ ਕਥਾ ਕੀਰਤਨ ਸਰਵਣ ਕਰਨ ਵਾਸਤੇ ਆਉਣਾ ਹੈ। ਤੇ ਜਿਹੜਾ ਐਸੇ ਗੁਰਸਿੱਖ ਕਰਮ ਕਰਦਾ ਹੈ ਨਾ, ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਮੇਰੀ ਪੁਰੀ ਵਿੱਚ ਆ ਜਾਂਦਾ ਹੈ, ਉਹਦੀ ਅਭੇਦਤਾ ਸਾਡੇ ਚਰਨਾਂ ਵਿੱਚ ਹੋ ਜਾਂਦੀ ਹੈ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਨੇ। ਇਸ ਕਰਕੇ ਪਰਮਾਤਮਾ ਦਾ ਨਾਮ ਬੇਕੀਮਤੀ ਹੈ, ਇਹ ਕਿਸੇ ਕੀਮਤ ਤੇ ਖਰੀਦਿਆ ਨਹੀਂ ਜਾ ਸਕਦਾ, ਨਾ ਇਹ ਵੇਚਿਆ ਜਾ ਸਕਦਾ ਨਾ ਖਰੀਦਿਆ ਜਾ ਸਕਦਾ। ਇਹ ਵੱਖਰੀ ਬਾਤ ਹੈ ਕਿ ਅਸੀਂ ਕਿਸੇ ਨੂੰ ਕੋਈ ਲਾਲਚ ਦੇ ਕੇ ਕਹਿ ਦਈਏ ਵੀ ਮੈਂ ਤੈਨੂੰ ਇੰਨੇ ਹਜ਼ਾਰ ਰੁਪਈਏ ਦੇ ਦਿੰਦਾ, ਮੇਰੇ ਵਾਸਤੇ 40 ਦਿਨ ਮੰਤਰ ਦਾ ਜਾਪ ਕਰ। ਅਸੀਂ ਵੀ ਤੇ ਐਸਾ ਕਰਦੇ ਹੀ ਹਾਂ ਨਾ, ਭੇਟਾ ਜਮ੍ਹਾਂ ਕਰਵਾ ਦਿੱਤੀ, ਮੈਨੇਜਰ ਸਾਹਿਬ ਤੁਸੀਂ ਅਖੰਡ ਪਾਠ ਸਾਹਿਬ ਕਰਵਾ ਦਿਓ, ਜੋ ਹੁਕਮਨਾਮਾ ਆਏ ਸਾਡੇ ਘਰ ਵਿੱਚ ਭੇਜ ਦਿਓ, ਇਹ ਐਡਰੈਸ ਹੈ ਸਾਡਾ, ਐਡਰੈਸ ਤੇ ਹੁਕਮਨਾਮਾ ਤੇ ਪਹੁੰਚ ਜਾਏਗਾ। ਪਰ ਜਿਹੜੀ ਬਾਣੀ ਕੰਨਾਂ ਦੇ ਨਾਲ ਸਰਵਣ ਕਰਨੀ ਸੀ ਉਹ ਨਹੀਂ ਸਰਵਣ ਹੋ ਸਕੇਗੀ, ਉਹ ਨਹੀਂ ਪ੍ਰਾਪਤ ਹੋ ਸਕੇਗਾ। ਪਰ ਸ਼ਾਦਾ ਜਿਹੜਾ ਹੈ ਨਾ, ਉਹ ਛਕਿਆਂ ਭੁੱਖ ਮਿਟਦੀ ਹੈ, ਜਲ ਛਕਿਆਂ ਪਿਆਸ ਮਿਟਦੀ ਹੈ। ਜੇ ਅਸੀਂ ਕਹਿ ਦਈਏ ਪ੍ਰਸ਼ਾਦੇ ਦਾ ਨਾਮ ਲੈ ਲਿਆ, ਜਲ ਦਾ ਨਾਮ ਲੈ ਲਿਆ, ਔਰ ਛਕਣ ਦੀ ਕੀ ਲੋੜ ਹੈ? ਨਹੀਂ ਭਾਈ, ਛਕਾਂਗੇ ਤੇ ਭੁੱਖ ਮਿਟੇਗੀ, ਜਲ ਪੀਵਾਂਗੇ ਤੇ ਪਿਆਸ ਮਿਟੇਗੀ, ਨਾਮ ਜਪਾਂਗੇ ਤੇ ਪ੍ਰਭੂ ਦੀ ਬਖਸ਼ਿਸ਼ ਮਿਲੇਗੀ, ਸਿਮਰਨ ਕਰਾਂਗੇ ਤੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਹੋਣਗੀਆਂ। ਇਸ ਕਰਕੇ ਨਾਮ ਕਿਸੇ ਕੀਮਤ ਤੇ ਖਰੀਦਿਆ ਨਹੀਂ ਜਾ ਸਕਦਾ, ਨਾ ਇਸ ਨੂੰ ਕੋਈ ਵੇਚ ਸਕਦਾ ਨਾ ਖਰੀਦ ਸਕਦਾ, ਕਿਉਂਕਿ ਇਹ ਦੁਨਿਆਵੀ ਵਸਤੂ ਨਹੀਂ ਹੈ, ਇਹ ਮੁੱਲ ਵਿਕਣ ਵਾਲੀ ਵਸਤੂ ਨਹੀਂ ਹੈ, ਇਹ ਸਵੈਮ ਕਮਾਈ ਕਰਨ ਵਾਲੀ ਵਸਤੂ ਹੈ। ਇਸ ਲਈ ਮੇਰੇ ਗੁਰਦੇਵ ਕਹਿੰਦੇ ਨਾਵੇ ਕੀ ਕੀਮਤ ਮਿਤ ਕਹੀ ਨਾ ਜਾਏ। ਨਾਮ ਦੀ ਕੀਮਤ ਜਿਹੜੀ ਹੈ ਨਾ, ਇਹ ਕਹੀ ਨਹੀਂ ਜਾ ਸਕਦੀ ਹੈ, ਨਾਮ ਦੀ ਕੀਮਤ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਇਹਨੂੰ ਸਮਝਿਆ ਨਹੀਂ ਜਾ ਸਕਦਾ ਵੀ ਇੰਨੀ ਕੁ ਕੀਮਤ ਹੋਵੇਗੀ ਸਤਨਾਮ ਵਾਹਿਗੁਰੂ ਦੀ। ਇਹਦੀ ਕੀਮਤ ਤੇ ਧਰਮ ਰਾਜ ਵੀ ਨਹੀਂ ਜਾਣ ਸਕਦਾ। ਇੱਕ ਵਾਰੀ ਦੇਵਤੇ ਚਲੇ ਗਏ ਪਰਮਾਤਮਾ ਦੇ ਹਜ਼ੂਰ, ਮਹਾਰਾਜ ਇਹ ਨਾਮ ਦੀ ਕੀਮਤ ਕੀ ਹੈ? ਤੇ ਜਿਸ ਨੇ ਪੁੱਛਿਆ ਨਾ, ਸ਼ਾਹੂਕਾਰ ਦੇ ਭਰਾ ਨੇ, ਪਰਮੇਸ਼ਰ ਨੇ ਆਪਣੇ ਪਾਸ ਹੀ ਰੱਖ ਲਿਆ ਵੀ ਇਹਦੀ ਤੇ ਕੀਮਤ ਮੈਂ ਵੀ ਨਹੀਂ ਦੱਸ ਸਕਦਾ ਵੀ ਕਿੰਨੀ ਕੁ ਹੈ, ਤੇ ਕੀਮਤ ਇਹੀ ਪਰਮਾਤਮਾ ਦੀ ਅਭੇਦਤਾ ਪ੍ਰਾਪਤ ਹੋ ਜਾਂਦੀ ਹੈ। ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਜਿਸ ਨੇ ਗੁਰਮੰਤਰ ਨੂੰ ਦ੍ਰਿੜ ਕਰ ਲਿਆ ਨਾ, ਜਿਸ ਨੇ ਪਰਮਾਤਮਾ ਦੇ ਨਾਮ ਨੂੰ ਜਪ ਲਿਆ, ਉਹਦੇ ਘਰ ਵਿੱਚ ਵੀ ਸੁੱਖ ਤੇ ਬਾਹਰ ਵਿੱਚ ਬਾਹਰ ਵੀ ਸੁੱਖ ਹੈ। ਜੇ ਘਰ ਵਿੱਚ ਸੁੱਖ ਹੈ ਤੇ ਬਾਹਰ ਆਪਣੇ ਆਪ ਸੁੱਖਾਂ ਦੀ ਪ੍ਰਾਪਤੀ ਹੋ ਜਾਣੀ ਹੈ। ਜੇ ਮਨੁੱਖ ਦੇ ਘਰ ਵਿੱਚ ਕਲਾ ਕਲੇਸ਼ ਹੈ, ਲੜਾਈ ਝਗੜਾ ਹੈ, ਤੇ ਬਾਹਰੋਂ ਸ਼ਾਂਤੀ ਕਿੱਥੋਂ ਪ੍ਰਾਪਤ ਹੋਣੀ ਹੈ? ਨਹੀਂ ਭਾਈ, ਐਸਾ ਮਾਹੌਲ ਬਣਾਉਣਾ ਆਪਣੇ ਘਰ ਦਾ ਘਰ ਵਿੱਚ ਸੁਬਾਹ ਸ਼ਾਮ ਦਾ ਨਿਤਨੇਮ ਹੋਣਾ ਬਹੁਤ ਜ਼ਰੂਰੀ ਹੈ ਗੁਰਸਿੱਖਾਂ ਦੇ। ਜਿਤਨਾ ਹੋ ਸਕੇ ਸਿਮਰਨ ਕਰਨਾ, ਬੰਦਗੀ ਕਰਨੀ, ਨਿਤਨੇਮ ਕਰਨਾ, ਫਿਰ ਧਰਮ ਦੀ ਕਿਰਤ ਕਰਨੀ ਹੈ। ਇਹਦੀ ਕੀਮਤ ਮਿੱਤ ਕਹੀ ਨਾ ਜਾਏ, ਇਹਦੀ ਕੋਈ ਵੀ ਹੱਦ ਬੰਨਾ ਨਹੀਂ ਹੈ, ਇਹਦੀ ਕੋਈ ਮਰਯਾਦਾ ਨਹੀਂ ਕਹੀ ਜਾ ਸਕਦੀ ਵੀ ਕਿੰਨੀ ਕਿਹਦੀ ਕੀਮਤ ਹੋਏਗੀ।
ਸੇ ਜਨ ਧਨ ਜਿਨ ਇੱਕ ਨਾਮ ਲਿਵ ਲਾਏ।
ਸਤਿਗੁਰਾਂ ਨੇ ਇੱਥੇ ਇੱਕ ਸ਼ਰਤ ਰੱਖੀ ਹੈ, ਸੇ ਜਨ ਧਨ, ਉਹ ਮਨੁੱਖ ਧਨ ਨੇ, ਉਹ ਜਨ ਗੁਰੂ ਦੇ ਪਿਆਰੇ ਧਨ ਨੇ, ਉਹ ਸਤ ਸੰਗੀ ਧਨ ਨੇ। ਕਿਹੜੇ ਧਨ ਨੇ? ਜਿਹੜੇ ਸਿਨੇਮੇ ਕਲੱਬਾਂ ਵਿੱਚ ਜਾਂਦੇ ਨੇ, ਜਿਹੜੇ ਸ਼ਰਾਬ ਦੇ ਠੇਕਿਆਂ 'ਤੇ ਜਾਂਦੇ ਨੇ, ਜੂਆ ਖੇਡਦੇ ਨੇ, ਨਸ਼ੇ ਵੇਚਦੇ ਵਿੱਚ ਆਉਂਦੇ ਨੇ, ਉਹ ਧਨ ਨੇ ਨਹੀਂ। ਸੇ ਜਨ ਧਨ, ਉਹ ਗੁਰੂ ਦੇ ਪਿਆਰੇ ਧਨ ਨੇ ਜਿਨ੍ਹਾਂ ਨੇ ਇੱਕ ਨਾਮ ਦੇ ਨਾਲ ਆਪਣੀ ਲਿਵ ਲਾ ਲਈ, ਜਿਨ੍ਹਾਂ ਨੇ ਨਾਮ ਦੇ ਨਾਲ ਆਪਣੀ ਸੁਰਤੀ ਜੋੜ ਲਈ, ਜਿਨ੍ਹਾਂ ਦੇ ਨਾਮ ਦੇ ਨਾਲ ਪ੍ਰੀਤ ਜੁੜ ਗਈ। ਕਿਉਂਕਿ ਸਾਹਿਬ ਕਹਿੰਦੇ ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਨਾਮ ਦੇ ਨਾਲ ਤੇ ਪ੍ਰੀਤ ਨਹੀਂ ਲਾਈ, ਹੋਰ ਅਨੇਕਾਂ ਕਰੋੜਾਂ ਕਰਮ ਕਰਦਾ ਮਨੁੱਖ, ਜਲ ਧਾਰੇ ਕਰਦਾ, ਧੂਣੀਆਂ ਤਪਾਉਂਦਾ, ਪੁੱਠਾ ਲਟਕਦਾ, ਘੋਰੀ ਬਣ ਕੇ ਤਪ ਕਰਦਾ, ਕਹਿੰਦੇ ਮੈਂ ਪ੍ਰਸ਼ਾਦਾ ਨਹੀਂ ਛਕਣਾ, ਮੈਂ ਬਸਤਰ ਨਹੀਂ ਪਾਉਣੇ, ਮੈਂ ਆਪਣੇ ਬਸਤੀ ਵਿੱਚ ਨਹੀਂ ਰਹਿਣਾ, ਜੰਗਲਾਂ ਦੇ ਵਾਸੀ ਬਣਨਾ। ਸਤਿਗੁਰੂ ਕਹਿੰਦੇ ਕਰੋੜਾਂ ਕਰਮ ਕਰ ਲੈ, ਕਿਸੇ ਅਰਥ ਨਹੀਂ ਹਨ, ਕਿਉਂਕਿ ਨਾਮ ਦੇ ਨਾਲ ਤੇ ਪ੍ਰੀਤ ਨਹੀਂ ਲਾਈ। ਇਸ ਲਈ ਗੁਰਦੇਵ ਕਹਿੰਦੇ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਜਪ ਮਨ ਗੋਬਿੰਦ ਇੱਕ ਅਵਰ ਨਹੀਂ ਕੋ ਲੇਖੈ, ਸੰਤ ਲਾਗ ਮਨ ਸ਼ਾੜ ਦੁਬਦਾ ਕੀ ਕੁਰੀਆ। ਉਹ ਦੁਆਇਤ ਦੀਆਂ ਡੰਡੀਆਂ ਤਿਆਗ ਦੇ, ਤੇਰੇ ਮਨ ਵਿੱਚ ਦੁਆਇਤ ਦੀਆਂ ਈਰਖਾ ਦੀਆਂ ਨਿੰਦਿਆ ਚੁਗਲੀਆਂ, ਇਹਦੀਆਂ ਡੰਡੀਆਂ ਬਣੀਆਂ ਰਸਤੇ ਬਣੇ ਹੋਏ ਨੇ, ਉਹ ਭਲਿਆ ਨਾ ਰਸਤਿਆਂ ਨੂੰ ਤਿਆਗ ਦੇ, ਗੁਰੂ ਦੇ ਨਾਲ ਪ੍ਰੀਤ ਕਰ। ਤੂੰ ਪਿਆਰ ਪ੍ਰੀਤ ਕਰਦਾ ਪਰਿਵਾਰ ਦੇ ਨਾਲ, ਤੇਰੀ ਪ੍ਰੀਤ ਹੈ ਕਾਰੋਬਾਰ ਦੇ ਨਾਲ, ਤੇਰੀ ਪ੍ਰੀਤ ਹੈ ਸੰਸਾਰ ਦੇ ਨਾਲ, ਔਰ ਇਹ ਸਾਰੀਆਂ ਪ੍ਰੀਤਾਂ ਝੂਠੀਆਂ ਨੇ। ਝੂਠੇ ਕੀਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ। ਇਹ ਝੂਠੀ ਪ੍ਰੀਤ ਭਲਿਆ ਅੱਜ ਵੀ ਟੁੱਟੀ ਤੇ ਕੱਲ ਵੀ ਟੁੱਟੀ, ਫਿਰ ਕੀ ਕਰਨਾ? ਸਾਹਿਬ ਕਹਿੰਦੇ ਰੇ ਮਨ ਐਸੀ ਹਰ ਸਿਓ ਪ੍ਰੀਤ ਕਰ। ਐ ਮਨ ਗੁਰੂ ਦੇ ਨਾਮ ਦੇ ਨਾਲ, ਗੁਰੂ ਦੇ ਨਾਲ ਐਸੀ ਪ੍ਰੀਤ ਕਰ ਜੈਸੇ ਜਲ ਕਮਲੇ, ਜੈਸੇ ਕਮਲ ਜਲ ਦੇ ਨਾਲ ਪ੍ਰੀਤ ਕਰਦਾ ਨਾ, ਐਸੀ ਪ੍ਰੀਤ ਕਰ ਗੁਰੂ ਦੇ ਨਾਲ। ਪਰ ਖਿਮਾ ਕਰਨੀ, ਇਹਨੂੰ ਵੀ ਸਿਆਣਿਆਂ ਵਿਦਵਾਨਾਂ ਨੇ ਇੱਕ ਅੰਗੀ ਪ੍ਰੀਤ ਕਿਹਾ, ਮੱਛੀ ਦੀ ਪ੍ਰੀਤ ਇੱਕ ਅੰਗੀ ਪ੍ਰੀਤ ਹੈ, ਕਮਲ ਜਲ ਕਮਲ ਦੀ ਪ੍ਰੀਤ ਇੱਕ ਅੰਗੀ ਪ੍ਰੀਤ ਹੈ, ਚੱਕਵੀ ਦੀ ਇੱਕ ਅੰਗੀ ਪ੍ਰੀਤ ਹੈ। ਇਹ ਸਾਰੀਆਂ ਪ੍ਰੀਤਾਂ ਇੱਕ ਅੰਗੀ ਨੇ। ਮੱਛੀ ਪਾਣੀ ਨਾਲ ਪ੍ਰੀਤ ਕਰਦੀ, ਪਾਣੀ ਦਾ ਮੱਛੀ ਨਾਲ ਕੋਈ ਪਿਆਰ ਨਹੀਂ ਹੈ, ਮੱਛੀ ਹੋਵੇ ਚਾਹੇ ਨਾ ਹੋਵੇ ਕੋਈ ਫਰਕ ਨਹੀਂ ਪੈਂਦਾ, ਪਰ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ। ਜੋ ਮੱਛਲੀ ਬਿਨ ਪਾਣੀਆਂ ਰਹੇ ਨਾ ਕਿਤੇ ਉਹ ਪਾਏ, ਕਿਸੇ ਵੀ ਯਤਨ ਕਰਕੇ ਨਹੀਂ ਰਹਿੰਦੀ ਹੈ। ਇਸ ਕਰਕੇ ਐਸੀ ਪ੍ਰੀਤ ਕਰ ਕਿ ਪ੍ਰੀਤ ਤੇਰੀ ਜਿਹੜੀ ਹੈ ਨਾ ਮਾਲਕ ਦੇ ਨਾਲ ਜਦੋਂ ਬੁੱਲ ਬਣ ਗਈ, ਇੱਕ ਅੰਗੀ ਪ੍ਰੀਤ ਨਹੀਂ ਹੋਵੇਗੀ। ਦੋ ਅੰਗੀ ਪ੍ਰੀਤ ਬਣਦੀ, ਸਿੱਖ ਗੁਰੂ ਨਾਲ ਪ੍ਰੀਤ ਕਰੇ ਤੇ ਗੁਰੂ ਸਿੱਖ ਨਾਲ ਪ੍ਰੀਤ ਕਰਦਾ ਹੈ। ਜਿਸ ਸਮੇਂ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਭਾਈ ਲਹਿਣਾ ਜੀ ਨੂੰ, ਤੇ ਕਹਿਣ ਲੱਗੇ ਭਾਈ ਹੁਣ ਅਸੀਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਵਾਂਗੇ। ਗੁਰੂ ਜਦੋਂ ਸਿੱਖ ਦੀ ਤੇ ਗੁਰੂ ਦੀ ਪ੍ਰੀਤ ਬਣ ਗਈ, ਤੇ ਜਦੋਂ ਵਿਛੋੜੇ ਦੀ ਖਿੱਚ ਪੈਂਦੀ ਹੈ ਨਾ, ਤੇ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਤੋਂ ਚੱਲਦੇ ਨੇ ਸਿੱਖ ਦੇ ਰੂਪ ਦੇ ਵਿੱਚ। ਭਾਈ ਲਹਿਣਾ ਗੁਰੂ ਅੰਗਦ ਸਾਹਿਬ ਜੀ ਖੰਡੂਰ ਸਾਹਿਬ ਤੋਂ ਚੱਲਦੇ ਨੇ ਗੁਰੂ ਦੇ ਰੂਪ ਵਿੱਚ, ਤੇ ਗੁਰੂ ਕੇ ਸਿੱਖ ਦਾ ਤੇ ਗੁਰੂ ਦਾ ਮਿਲਾਪ ਹੁੰਦਾ ਹੈ ਜਿਸ ਪਾਵਨ ਧਰਤੀ ਤੇ ਆਪ ਜੀ ਸੱਜ ਬੈਠੇ ਹੋ ਸ੍ਰੀ ਦਰਬਾਰ ਸਾਹਿਬ ਜੀ ਦੇ ਅਸਥਾਨ ਤੇ। ਦਰਬਾਰ ਸਾਹਿਬ ਬਾਅਦ ਵਿੱਚ ਬਣਿਆ। ਗ੍ਰੰਥਾਂ ਨੇ ਕਿਹਾ ਕਿ ਇੱਥੇ ਮਿਲਾਪ ਹੁੰਦਾ ਕਿਉਂਕਿ ਖਿੱਚ ਪੈ ਜਾਂਦੀ ਹੈ। ਮੂੰਹ ਲਾਲਨ ਸਿਉ ਪ੍ਰੀਤ ਬਣੀ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ ਸੇ ਜਨ ਧੰਨ। ਉਹ ਗੁਰੂ ਦੇ ਪਿਆਰੇ ਧੰਨ ਨੇ, ਵਡਭਾਗੀ ਨੇ, ਕਿਹੜੇ? ਜਿਨ੍ਹਾਂ ਨੇ ਇੱਕ ਨਾਮ ਦੇ ਨਾਲ ਲਿਵ ਲਾਈ ਹੈ, ਨਾਮ ਦੇ ਨਾਲ ਜਿਨ੍ਹਾਂ ਦੀ ਪ੍ਰੀਤ ਪੈ ਗਈ।
ਗੁਰਮਤ ਸਾਚੇ ਸਾਚਾ ਵਿਚਾਰ,
ਗੁਰੂ ਦੀ ਮਤ ਸੱਚੀ ਹੈ। ਇਸੇ ਲਈ ਸਾਹਿਬ ਕਹਿੰਦੇ ਗੁਰ ਕੀ ਮਤ ਤੂੰ ਲੇ ਇਆਨੇ, ਭਗਤ ਬਿਨਾਂ ਬਹੁ ਡੂਬੇ ਸਿਆਨੇ। ਮਨੁੱਖ ਆਪਣੀ ਮਤ ਤੇ ਮਾਣ ਕਰਦਾ, ਮਤ ਮਨ ਮਾਣ ਕਰੇ ਜੇ ਹੂੰ ਕਿਛ ਜਾਣਦਾ। ਓਏ ਭਲਿਆ ਆਪਣੀ ਮਤ ਬੁੱਧੀ ਤੇ ਮਾਣ ਹੰਕਾਰ ਨਾ ਕਰ ਕਿ ਮੈਂ ਬਹੁਤ ਕੁਝ ਜਾਣਦਾ। ਨਹੀਂ, ਗੁਰੂ ਦੀ ਮਤ ਸੱਚੀ ਹੈ, ਸਾਚਾ ਵਿਚਾਰ। ਗੁਰੂ ਦੀ ਵਿਚਾਰ ਸੱਚੀ ਹੈ, ਗੁਰੂ ਦੀ ਮਤ ਦੁਆਰਾ ਗੁਰੂ ਦੀ ਵਿਚਾਰ ਕਰਨੀ ਸੱਚੀ ਹੈ ਕਿਉਂਕਿ ਸੱਚੇ ਦੀ ਸੱਚੀ ਵਿਚਾਰ ਹੈ। ਸੱਚ ਦੇ ਨਾਲ ਜੁੜਿਆ ਸੱਚ ਦੀ ਵਿਚਾਰ ਆਉਂਦੀ ਹੈ। ਸੱਚ ਨਿਰੰਕਾਰ ਹੈ, ਝੂਠ ਸੰਸਾਰ ਹੈ। ਸੰਸਾਰ ਦੀ ਮਤ ਕੱਚੀ ਹੈ, ਨਿਰੰਕਾਰ ਦੀ ਮਤ ਪੱਕੀ ਹੈ, ਸੱਚੀ ਹੈ। ਇਸ ਕਰਕੇ ਸਾਹਿਬ ਕਹਿੰਦੇ ਗੁਰਮਤ ਸਾਚੀ, ਗੁਰੂ ਦੀ ਮਤ ਦੁਆਰਾ। ਜਦੋਂ ਮਨੁੱਖ ਗੁਰੂ ਦੇ ਨਾਲ ਜੁੜਦਾ ਹੈ ਨਾ, ਤੇ ਉਹਦੀ ਮਤ ਵੀ ਸੱਚੀ ਹੋ ਜਾਂਦੀ ਹੈ, ਉਹਦੇ ਵਿਚਾਰ ਸੱਚੇ ਹੋ ਜਾਂਦੇ ਨੇ, ਉਹਦੇ ਵਿਚਾਰਾਂ ਵਿੱਚ ਅਨਸਥਿਰਤਾ ਨਹੀਂ ਹੁੰਦੀ ਹੈ ਕਿਉਂਕਿ ਟਿਕਾਓ ਆ ਜਾਂਦਾ ਹੈ, ਇਕਾਗਰਤਾ ਆ ਜਾਂਦੀ ਹੈ।
ਆਪੇ ਬਖਸ਼ੇ ਦੇ ਵਿਚਾਰ,
ਤੇ ਜਦੋਂ ਸੱਚੀ ਵਿਚਾਰ ਮਨ ਵਿੱਚ ਆ ਕੇ ਵਸ ਜਾਏ ਜਗਿਆਸੂ ਦੇ, ਆਪੇ ਬਖਸ਼ੇ, ਫਿਰ ਗੁਰੂ ਆਪ ਹੀ ਬਖਸ਼ ਦਿੰਦਾ ਹੈ ਉਸ ਜੀਵ ਨੂੰ। ਕਿਉਂਕਿ ਵੈਸੇ ਤਾਂ ਅਸੀਂ ਔਗੁਣਾਂ ਦੇ ਭਰੇ ਹੋਏ ਹਾਂ। ਜੇ ਅਸੀਂ ਕਹੀਏ ਕਿ ਸਤਿਗੁਰੂ ਸਾਡੀ ਅਕਲ ਨੂੰ ਦੇਖ ਕੇ, ਸਾਡੀ ਸੁੰਦਰਤਾ ਨੂੰ ਦੇਖ ਕੇ, ਸਾਡੇ ਧਨ ਪਦਾਰਥਾਂ ਨੂੰ ਦੇਖ ਕੇ ਸਾਨੂੰ ਬਖਸ਼ ਲਵੇਗਾ ਤੇ ਨਹੀਂ ਬਖਸ਼ੇ ਜਾਵਾਂਗੇ, ਕਿਉਂਕਿ ਅਸੀਂ ਤੇ ਔਗੁਣਾਂ ਦੇ ਭਰੇ ਹੋਏ ਹਾਂ। ਔਗੁਣ ਸਾਡੇ ਵਿੱਚ ਅਨੇਕਾਂ ਨੇ, ਅਸੰਖਾਂ ਔਗੁਣਾਂ ਦੇ ਭਰੇ ਹੋਏ ਹਾਂ, ਪਰ ਜਦੋਂ ਗੁਰੂ ਕਿਰਪਾ ਦੇ ਘਰ ਵਿੱਚ ਆਉਂਦਾ ਨਾ, ਰਹਿਮ ਤੇ ਨਦਰੇ ਕਰਮ ਕਰਦਾ ਹੈ, ਆਪੇ ਬਖਸ਼ੇ ਦੇ ਵਿਚਾਰ, ਸੁੰਦਰ ਵਿਚਾਰ ਬਖਸ਼ਿਸ਼ ਕਰਕੇ ਗੁਰੂ ਆਪ ਹੀ ਬਖਸ਼ ਦਿੰਦਾ ਹੈ।
ਹਰ ਨਾਮ ਅਚਰਜ ਪ੍ਰਭ ਆਪ ਸੁਣਾਏ,
ਹਰੀ ਪਰਮਾਤਮਾ ਦਾ ਨਾਮ ਅਚਰਜ ਅਸਚਰਜ ਹੈ। ਨਾਮ ਬਹੁਤੇ ਨਹੀਂ ਹੁੰਦੇ ਹਨ, ਨਾਮ ਇੱਕ ਹੈ ਕਿਉਂਕਿ ਉਸ ਅਕਾਲ ਪੁਰਖ ਦਾ ਇੱਕ ਹੀ ਨਾਮ ਹੈ। ਤੇ ਜਿਵੇਂ ਜਿਵੇਂ ਉਸ ਪਰਮਾਤਮਾ ਦੇ ਅੱਗੇ ਕਰਮ ਹੁੰਦੇ ਨੇ ਨਾ, ਜਿਸ ਤਰ੍ਹਾਂ ਦੇ ਕਰਮ ਕਰਦਾ ਵੈਸੇ ਵੈਸੇ ਫਿਰ ਨਾਮ ਪੈਂਦੇ ਜਾਂਦੇ ਨੇ। ਜਿਸ ਤਰ੍ਹਾਂ ਆਪ ਜੀ ਕਈ ਵਾਰੀ ਪੜ੍ਹਦੇ ਹੋ, ਰਿਖੀ ਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰ ਰੰਗਾ, ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰ ਜਾਮੀ ਮਧਸੂਦਨ ਦਾ ਮੋਦਰ ਸਵਾਮੀ। ਇਹ ਉਹਦੇ ਕਿਰਤਮ ਨਾਮ ਨੇ ਸਾਰੇ, ਜੈਸੀ ਕਿਰਤ ਕੀਤੀ ਵੈਸਾ ਨਾਮ ਪੈ ਗਿਆ ਉਸਦਾ। ਹੁਣ ਕੋਈ ਜ਼ਿਮੀਂਦਾਰ ਮਕਾਨ ਬਣਾਉਣਾ ਸਿੱਖ ਲਵੇ, ਕੋਠੀਆਂ ਮਕਾਨ ਬਣਾਉਣੀਆਂ ਸ਼ੁਰੂ ਕਰ ਦੇਵੇ, ਤੇ ਜਿਸ ਨੇ ਵੀ ਉਸਨੂੰ ਆਵਾਜ਼ ਦੇਣੀ ਹੈ ਨਾ, ਉਹਨੂੰ ਮਿਸਤਰੀ ਕਹਿ ਕੇ ਬੁਲਾਇਆ ਜਾਣਾ ਹੈ, ਕਾਰੀਗਰ ਕਿਹਾ ਜਾਣਾ ਹੈ, ਕਿਉਂਕਿ ਉਸਨੇ ਕੰਮ ਉਹ ਕੀਤਾ। ਕੋਈ ਪੰਡਿਤ ਰਸੋਈਆ ਬਣ ਜਾਏ ਤੇ ਉਸਨੂੰ ਕੋਈ ਪੰਡਿਤ ਨਹੀਂ ਕਹੇਗਾ, ਰਸੋਈਆ ਹੀ ਕਿਹਾ ਜਾਏਗਾ। ਰੋਟੀ ਕਰੇ ਰਸੋਈਆ ਪੜੇ ਸੋ ਪੰਡਿਤ ਹੋਏ, ਕਿਹਾ ਵਿਦਵਾਨਾਂ ਨੇ। ਪਰਮਾਤਮਾ ਦਾ ਨਾਮ ਇੱਕ ਹੈ, ਵੈਸੇ ਤਾਂ ਉਹਦਾ ਨਾਮ ਕੋਈ ਹੈ ਹੀ ਨਹੀਂ, ਪਹਿਲੋਂ ਬੇਨਤੀ ਕੀਤੀ ਹੈ। ਉਹਦੇ ਪਹਿਚਾਣ ਵਾਸਤੇ ਪਰਮਾਤਮਾ ਦੇ ਸਾਰੇ ਨਾਮ ਨੇ ਤੇ ਉਹਦੇ ਨਾਮ ਅਨੇਕਾਂ ਰੂਪ ਅਨੰਤਾ ਕਹਿਣ ਨਾ ਜਾਈ ਤੇਰੇ ਗੁਣ ਕੇਤੇ ਨਾ ਉਹਦੇ ਗੁਣ ਕਹੇ ਜਾਂਦੇ ਨੇ। ਇਸ ਲਈ ਪਾਤਸ਼ਾਹ ਜੀ ਕਹਿੰਦੇ ਨੇ ਉਹ ਅਸਚਰਜ ਹੈ ਪ੍ਰਭ ਆਪ ਸੁਣਾਏ। ਗੁਰੂ ਨੇ ਆਪ ਕਿਰਪਾ ਕਰਕੇ ਅਸਚਰਜ ਪ੍ਰਭੂ ਪਰਮਾਤਮਾ ਨੇ ਜਿਹਦੀ ਲੀਲਾ ਲਖੀ ਨਾ ਜਾਏ, ਜਿਸ ਪਰਮਾਤਮਾ ਦੇ ਕੀਤੇ ਕੌਤਕਾਂ ਨੂੰ ਕੋਈ ਜਾਣ ਨਾ ਸਕੇ, ਜਿਹਦੀ ਕਿਰਤ ਨੂੰ ਦੇਖ ਕੇ ਵਾਹ ਮਨ ਵਿੱਚੋਂ ਆਪਣੇ ਆਪ ਨਿਕਲ ਜਾ ਵੀ ਕਮਾਲ ਹੈ, ਉਹ ਮਾਲਕ ਅਸਚਰਜ ਹੈ। ਆਪਣਾ ਨਾਮ ਉਹ ਆਪ ਸੁਣਾ ਦਿੰਦਾ ਹੈ।
ਕਲੀ ਕਾਲ ਵਿੱਚ ਗੁਰਮੁਖ ਪਾਏ,
ਇਹ ਕਲਯੁਗ ਦਾ ਭਿਆਨਕ ਸਮਾਂ ਹੈ। ਕਲੀ ਕਾਲ ਵਿੱਚ, ਇਸ ਕਲਯੁਗ ਦੇ ਕਾਲ ਸਮੇਂ ਦੇ ਵਿੱਚ ਗੁਰੂ ਦੁਆਰਾ ਨਾਮ ਪ੍ਰਾਪਤ ਕੀਤਾ ਜਾ ਸਕਦਾ, ਗੁਰੂ ਦੁਆਰਾ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਇਹ ਨਾਮ ਕਿਸੇ ਤੋਂ ਕੰਨਾਂ ਵਿੱਚ ਨਹੀਂ ਲੈਣਾ ਹੈ, ਕਿਸੇ ਕੋਲੋਂ ਹੱਥਾਂ ਵਿਚਾਲੇ ਰੱਬ ਨਹੀਂ ਦੇਖਣਾ ਹੈ, ਕਿਸ ਨੂੰ ਦਿਵ ਦ੍ਰਿਸ਼ਟੀ ਦੀ ਦਿਖਾਈ ਨਹੀਂ ਦਿੰਦੀ ਕਿਸੇ ਨੂੰ। ਇਹ ਸਾਰੇ ਅਡੰਬਰ ਰਚੇ ਹੋਏ ਨੇ, ਕਿਉਂਕਿ ਨਾਮ ਤੇ ਕੇਵਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਸਾਹਿਬਾਨ ਹੀ ਦ੍ਰਿੜ ਕਰਵਾਉਂਦੇ ਨੇ। ਪੰਜ ਪਿਆਰੇ ਸਾਹਿਬਾਨ ਗੁਰੂ ਦੀ ਹਜ਼ੂਰੀ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਫਿਰ ਉਹ ਨਾਮ ਜੋ ਦ੍ਰਿੜ ਕਰਵਾਉਂਦੇ ਨੇ। ਸਤਨਾਮ, ਵਾਹਿਗੁਰੂ ਮੰਤਰ ਤੇ ਗੁਰਮੰਤਰ, ਇਹ ਪੰਜਾਂ ਪਿਆਰਿਆਂ ਦੇ ਪਾਸੋਂ ਦ੍ਰਿੜ ਕਰਨਾ ਤੇ ਪੰਜਾਂ ਵਿੱਚ ਹੀ ਪਰਮੇਸ਼ਰ ਏ ਪੰਚਨ ਮੈਂ ਮੇਰੋ ਬਾਸਾ ਪੂਰਨ ਕਰੋ ਧਰੇ ਜੇ ਆਸਾ। ਸਾਹਿਬ ਕਹਿੰਦੇ ਪੰਜਾਂ ਵਿੱਚ ਮੇਰਾ ਵਾਸ ਹੈ ਤੇ ਜਿਹੜੀ ਕੋਈ ਆਸ ਧਾਰਨ ਕਰਦਾ ਨਾ ਪੰਜਾਂ ਦੇ ਰਾਹੀਂ, ਜੋ ਪੰਜ ਸਿੰਘ ਪਿਆਰ ਪ੍ਰਤਾਰ ਅਰਦਾਸ ਕਰਦੇ ਨੇ ਤੇ ਆਸ ਪੂਰੀ ਹੋ ਜਾਂਦੀ ਹੈ। ਇਸ ਲਈ ਗੁਰੂ ਦੁਆਰਾ ਕਲੀ ਕਾਲ ਦੇ ਵਿੱਚ ਪਰਮਾਤਮਾ ਦਾ ਨਾਮ ਪ੍ਰਾਪਤ ਕੀਤਾ ਜਾਂਦਾ ਹੈ।
ਰਹਾਉ ਹਮ ਮੂਰਖ ਮੂਰਖ ਮਨ ਮਾਏ,
ਸਭ ਬਖਸ਼ਿਸ਼ ਕਰਦੇ ਨੇ ਹਮ ਮੂਰਖ ਮੂਰਖ ਮਨ ਮਾਹੇ। ਹਮ ਅਸੀਂ ਮੂਰਖ ਹਾਂ ਮਨ ਕਰਕੇ ਮੂਰਖ ਹਾਂ। ਇੱਕ ਮੂਰਖ ਹੁੰਦਾ ਹੈ ਕਿਸੇ ਨੂੰ ਸਮਝਾਓ ਤੇ ਸਮਝ ਜਾਂਦਾ ਹੈ, ਇੱਕ ਮਹਾਂਮੂਰਖ ਹੁੰਦਾ ਹੈ ਉਹ ਕਿਸੇ ਦੇ ਸਮਝਾਉਣ ਤੇ ਵੀ ਨਹੀਂ ਸਮਝਦਾ, ਇੱਕ ਮੁਗਧ ਮੂਰਖ ਹੁੰਦਾ ਹੈ ਸਮਝਾਉਣ ਵਾਲੇ ਨੂੰ ਮੂਰਖ ਬਣਾਉਣਾ ਸ਼ੁਰੂ ਕਰ ਦਿੰਦਾ। ਸਾਹਿਬ ਕਹਿੰਦੇ ਨੇ ਕਿਤਨੀ ਨਿਮਰਤਾ ਵਿੱਚ ਮੇਰੇ ਮਾਲਕ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਗੁਰੂ ਅਮਰਦਾਸ ਮਹਾਰਾਜ ਜੀ, ਨਿਰੰਕਾਰੀ ਜੋਤ ਹੈ, ਇਹ ਕੇਵਲ ਨਿਰੰਕਾਰ ਨੇ, ਜਾਮੇ ਧਾਰਨ ਕੀਤੇ ਨੇ। ਗੁਰੂ ਵੱਖਰੇ ਵੱਖਰੇ ਨਹੀਂ, ਗੁਰੂ ਤੇ ਇੱਕ ਹੀ ਹੈ। ਜੋ ਗੁਰੂ ਨਾਨਕ ਸਾਹਿਬ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਉਹ ਗੁਰੂ ਨਾਨਕ ਸਾਹਿਬ ਜੀ ਵਿੱਚ ਨਿਰੰਕਾਰੀ ਜੋਤ ਹੈ ਨਾ, ਉਹ ਦਸਾਂ ਜਾਮਿਆਂ ਦੇ ਵਿੱਚ ਵਰਤੀ ਹੈ। ਆਪ ਜੀ ਹੁਣੇ ਹੀ ਸ਼ਬਦ ਸੁਣ ਰਹੇ ਸੀ ਗੁਰੂ ਕੇ ਸਿੱਖਾਂ ਪਾਸੋਂ, ਗੁਰੂ ਕੇ ਕੀਰਤਨੀਆਂ ਦੇ ਪਾਸੋਂ, ਯੁੱਗ ਯੁੱਗ ਸਤਿਗੁਰ ਧਰੇ ਅਵਤਾਰੀ। ਫਿਰ ਬੇਨਤੀ ਕਰਾਂਗੇ, ਹਮ ਮੂਰਖ ਮੂਰਖ ਮਨ ਮਾਹੇ, ਅਸੀਂ ਮਨ ਕਰਕੇ ਬਚਨਾ ਕਰਕੇ, ਮਨ ਕਰਕੇ ਬਚਨਾ ਕਰਕੇ, ਕਰਮਾਂ ਕਰਕੇ ਮੂਰਖ ਹਾਂ, ਸਾਨੂੰ ਸਮਝ ਨਹੀਂ, ਅਗਿਆਨਤਾ ਵਿੱਚ ਫਸੇ ਹੋਏ ਹਾਂ।
ਮੈਂ ਵਿੱਚ ਸਭ ਕਾਰ ਕਮਾਹੇ,
ਤੇ ਮੂਰਖਪਣੇ ਦੀ ਨਿਸ਼ਾਨੀ ਕੀ ਹੈ? ਮੂਰਖ ਦਾ ਕੋਈ ਸਰੀਰ ਵੱਖਰਾ ਨਹੀਂ ਹੁੰਦਾ, ਮੂਰਖ ਦੇ ਚੇਨ ਚੱਕਰ ਕੋਈ ਵੱਖਰੇ ਨਹੀਂ ਹੁੰਦੇ ਹਨ, ਉਹਦੇ ਕਰਮ ਕਰਤੂਤ ਤੋਂ ਪਤਾ ਚੱਲਦਾ ਵੀ ਇਹ ਮੂਰਖ ਹੈ ਕਿ ਸਿਆਣਾ, ਇਹ ਗਿਆਨੀ ਹੈ ਅਗਿਆਨੀ ਹੈ। ਇਸ ਲਈ ਪਾਤਸ਼ਾਹ ਕਹਿੰਦੇ ਨੇ ਕਿ ਨਿਸ਼ਾਨੀ ਕੀ ਹੈ? ਉਹਦੀ ਨਿਸ਼ਾਨੀ ਇਹ ਹੈ ਕਿ ਮੂਰਖ ਮਨੁੱਖ ਹਉਮੈ ਵਿੱਚ ਹੀ ਸਾਰੇ ਕੰਮ ਕਰਦਾ ਹੈ। ਜੇ ਉਹ ਧਰਮ ਦੇ ਕੰਮ ਕਰਦਾ ਨਾ, ਉਹਦੇ ਵਿੱਚ ਵੀ ਉਹਦਾ ਹਉਮੈਪਣ ਹੈ, ਹੰਕਾਰ ਉਹਦੇ ਵਿੱਚੋਂ ਵੀ ਝਲਕਦਾ ਹੈ, ਧਰਮ ਦੇ ਕਰਮਾਂ ਵਿੱਚ ਵੀ ਉਹਦੇ ਹੰਕਾਰ ਹੈ, ਸੰਸਾਰ ਦੇ ਕਰਮਾਂ ਵਿੱਚ ਤੇ ਹੰਕਾਰ ਹੋਣਾ ਹੀ ਹੋਣਾ, ਹਰ ਇੱਕ ਕਰਮ ਦੇ ਵਿੱਚ ਹੰਕਾਰ ਹੈ। ਜੇਤੇ ਕਰਮ ਕਰਦਾ ਨਾ ਮਨੁੱਖ, ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ, ਸਾਰਿਆਂ ਵਿੱਚੋਂ ਹੰਕਾਰ ਦੀ ਝਲਕ ਪ੍ਰਾਪਤ ਹੁੰਦੀ ਹੈ। ਫਰਜ਼ ਕਰੋ ਕਿਸੇ ਨੇ ਦਾਨ ਕੀਤਾ ਹੈ ਅਤੇ ਦਾਨ ਕਰਨ ਵਾਸਤੇ ਵੀ ਉਹਦੇ ਮਨ ਵਿੱਚ ਹੰਕਾਰ ਹੈ। ਕਹਿ ਦਿੱਤਾ ਮੈਨੇਜਰ ਸਾਹਿਬ ਮੈਂ ਗੋਲਕ ਦਾਨ ਕਰਨੀ ਹੈ, ਸੰਗਤਾਂ ਮਾਇਆ ਪਾਉਂਦੀਆਂ, ਬਹੁਤ ਸੁੰਦਰ ਗੋਲਕ ਤਿਆਰ ਕਰਕੇ ਲਿਆਂਦੀ ਹੈ। ਤਿਆਰ ਕਰਕੇ ਗੋਲਕ ਗੁਰੂ ਦੀ ਹਜ਼ੂਰੀ ਵਿੱਚ ਲਵਾ ਦਿੱਤੀ ਅਤੇ ਅਗਲੇ ਪਾਸੇ ਲਿਖ ਦਿੱਤਾ ਸੇਵਾ ਕਰਾਈ ਮਹਿੰਦਰ ਸਿੰਘ ਸਪੁੱਤਰ ਸਰਦਾਰ ਕਰਮ ਸਿੰਘ ਜੀ। ਹੁਣ ਆਪਣੀ ਮਸ਼ਹੂਰੀ ਤਾਂ ਆਪਣੇ ਆਪ ਕਰਵਾ ਲਈ ਨਾ, ਵੀ ਜਿਹੜਾ ਨਾਮ ਪੜੇਗਾ ਮੇਰੀ ਦੁਕਾਨ 'ਤੇ ਆਏਗਾ ਹੀ ਆਏਗਾ, ਵੀ ਇਹ ਬੜਾ ਧਰਮੀ ਬੰਦਾ ਹੈ, ਗੁਰੂ ਘਰ ਵਿੱਚ ਸੇਵਾ ਕਰਨ ਵਾਲਾ। ਸੇਵਾ ਦੇ ਮਗਰ ਵੀ ਹੋਮੇ ਹੈ, ਸੇਵਾ ਦੇ ਮਗਰ ਵੀ ਆਪਣਾ ਭਾਵ ਛੁਪਿਆ ਹੋਇਆ। ਇਹ ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਨਾ ਸਾਹਿਬ ਤੇ ਕਹਿੰਦੇ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਕਾਮਨਾ ਤੋਂ ਰਹਿਤ ਹੋ ਕੇ ਸੇਵਾ ਕਰੇ ਉਹਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਲਈ ਹੋਮੇ ਵਿੱਚ ਸਵਕਾਰ ਕਮਾਏ, ਹੋਮੇ ਵਿੱਚ ਸਾਰੇ ਕਰਮ ਮਨੁੱਖ ਕਰਦਾ ਹੈ।
ਗੁਰ ਪ੍ਰਸਾਦੀ ਹੋਮੈ ਜਾਏ।
ਪਾਤਸ਼ਾਹ ਜੀ ਅਸੀਂ ਅਗਿਆਨੀ ਹਾਂ, ਬੇਸਮਝ ਹਾਂ, ਮਨ ਕਰਕੇ ਵੀ ਮੂਰਖ ਹਾਂ, ਬਚਨਾਂ ਕਰਕੇ ਵੀ ਮੂਰਖ ਹਾਂ। ਸੁੱਤੇ ਸਿੱਧ ਜਿਹੜੇ ਕਰਮ ਕਰਦੇ ਉਹਦੇ ਵਿੱਚ ਅਹੰਕਾਰ ਦੀ ਬਿਰਤੀ ਸਾਡੀ ਬਣ ਜਾਂਦੀ ਹੈ। ਪਰ ਆਪ ਜੀ ਬਖਸ਼ਿਸ਼ ਕਰੋ, ਆਪ ਜੀ ਰਹਿਮਤ ਕਰਦੇ ਹੋ, ਤਰਸ ਕਰਦੇ ਹੋ ਕਿ ਹੋਮੇ ਜਾਏਗੀ ਕਿਵੇਂ, ਇਹ ਹੋਮੇ ਕਿਵੇਂ ਖਤਮ ਹੋਵੇਗੀ। ਤੇ ਸਾਹਿਬ ਬਖਸ਼ਿਸ਼ ਕਰਦੇ ਨੇ ਗੁਰਪ੍ਰਸਾਦੀ, ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਰਹਿਮਤ ਦੁਆਰਾ, ਗੁਰੂ ਦੀ ਬਖਸ਼ਿਸ਼ ਦੁਆਰਾ। ਹੋਮੇ ਜਾਏ ਹੋਮੇ ਚਲੀ ਜਾਂਦੀ ਹੈ। ਜਦੋਂ ਗੁਰੂ ਕਿਰਪਾ ਕਰਦਾ ਹੈ ਨਾ, ਕਿਰਪਾਲੂ ਦਿਆਲੂ ਸਤਿਗੁਰੂ ਕਿਰਪਾ ਕਰਦੇ ਨੇ ਤੇ ਸਾਰੀ ਹੋਮੇ ਖਤਮ ਹੋ ਜਾਂਦੀ ਹੈ।
ਆਪੇ ਬਖਸ਼ੇ ਲਈ ਮਿਲਾਏ।
ਜਦੋਂ ਹੋਮੇ ਰਹੀ ਨਹੀਂ ਫਿਰ ਤੇ ਵਜੂਦ ਹੀ ਖਤਮ ਹੋ ਗਿਆ, ਤੇ ਜਿਸਦਾ ਕੋਈ ਵਜੂਦ ਹੀ ਨਹੀਂ ਉਹ ਤੇ ਆਪਣੇ ਆਪ ਹੀ ਮਾਲਕ ਵਿੱਚ ਭੇਦ ਹੋ ਗਿਆ ਨਾ। ਧਨ ਪਿਰਕਾ ਇੱਕ ਹੀ ਸੰਗ ਵਾਸਾ ਵਿੱਚ ਹੋਮੇ ਭੀਤ ਕਰਾਰੀ ਹੈ। ਇਹ ਜੀਵ ਰੂਪੀ ਇਸਤਰੀ ਪਤੀ ਰੂਪੀ ਪਰਮੇਸ਼ਰ ਇੱਕ ਹੀ ਥਾਂ ਦੇ ਉੱਤੇ ਰਹਿੰਦੇ ਨੇ। ਸੇਜ ਏਕ ਪੈ ਮਿਲਣ ਦੋਹੇਰਾ, ਇੱਕ ਹੀ ਸੇਜਾ ਹੈ, ਇੱਕ ਹੀ ਸੇਜਾ ਦੇ ਉੱਤੇ ਪਤੀ ਪਤਨੀ ਹੈ, ਪਰ ਮਿਲਾਪ ਨਹੀਂ ਕਿਉਂਕਿ ਹੰਕਾਰ ਦੀ ਕੰਧ ਵਿੱਚ ਬਣੀ ਹੋਈ ਹੈ। ਇਹ ਜੀਵ ਰੂਪੀ ਇਸਤਰੀ ਪਤੀ ਰੂਪੀ ਪਰਮਾਤਮਾ, ਕਿਉਂਕਿ ਉਹ ਪਤੀ ਪਰਮਾਤਮਾ ਸਾਡੇ ਅੰਦਰ ਬੈਠਾ ਹੋਇਆ। ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਉਹ ਸਾਰਿਆਂ ਦੇ ਘਰ ਵਿੱਚ ਹੈ, ਪਰ ਜਿਹੜੇ ਘਰ ਹਿਰਦੇ ਵਿੱਚ ਪਰਮਾਤਮਾ ਹੈ ਨਾ ਉੱਥੇ ਹੰਕਾਰ ਵੀ ਬੈਠਾ ਹੋਇਆ। ਉਹ ਹੰਕਾਰ ਪਰਮਾਤਮਾ ਦਾ ਸਰੂਪ ਨਜ਼ਰ ਹੀ ਨਹੀਂ ਆਉਣ ਦਿੰਦਾ, ਕਿਉਂਕਿ ਪਾਂਭੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੂਰ ਆਇਓ। ਇਹ ਬੜਾ ਸੂਖਮ ਹੰਕਾਰ ਹੈ ਹੋਮੇ ਦਾ, ਪਰ ਮਿਲਾਪ ਨਹੀਂ ਹੋਣ ਦਿੰਦੀ। ਜਦੋਂ ਗੁਰੂ ਬਖਸ਼ਿਸ਼ ਕਰਦਾ ਨਾ, ਗੁਰੂ ਦੀ ਕਿਰਪਾ ਆ ਜਾਂਦੀ ਹੈ, ਹੋਮੇ ਚਲੀ ਜਾਂਦੀ ਹੈ, ਫਿਰ ਆਪੇ ਬਖਸ਼ੇ ਲੈ ਮਿਲਾਏ। ਆਪ ਹੀ ਗੁਰੂ ਬਖਸ਼ਿਸ਼ ਕਰਕੇ ਬਖਸ਼ ਲੈਂਦਾ ਜੀਵ ਨੂੰ, ਆਪਣੀ ਅਭੇਦਤਾ ਬਖਸ਼ਿਸ਼ ਕਰ ਦਿੰਦਾ ਹੈ, ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ, ਫਿਰ ਜੀਵ ਤੇ ਈਸ਼ਵਰ ਦੀ ਅਭੇਦਤਾ ਹੋ ਜਾਂਦੀ ਹੈ।
ਦੇਖਿਆ ਕਾ ਧਨ ਬਹੁਤ ਅਭਿਮਾਨ।
ਇਹ ਜਿਹੜਾ ਵਿਖਿਆ ਕਾ ਧਨ ਹੈ ਨਾ, ਇਹ ਸੰਸਾਰੀ ਧਨ, ਧਨ ਵੀ ਅਨੇਕ ਪ੍ਰਕਾਰ ਦੇ ਨੇ, ਪਰ ਸਮਾਂ ਨਹੀਂ ਖਿਮਾ ਕਰਨੀ। ਇਹ ਵਿਖਿਆ ਕਾ ਧਨ ਜ਼ਹਿਰ ਰੂਪੀ ਧਨ ਜੋ ਮਾਇਆ ਹੈ, ਮਾਇਆ ਜਦੋਂ ਮਨ ਵਿੱਚ ਆ ਜਾਏ ਤੇ ਜ਼ਹਿਰ ਬਣ ਜਾਂਦੀ ਹੈ। ਮਾਇਆ ਜੇਬ ਵਿੱਚ ਹੈ, ਮਾਇਆ ਖਜ਼ਾਨੇ ਵਿੱਚ ਹੈ, ਕੋਈ ਗੱਲ ਨਹੀਂ, ਚਾਹੀਦੀ ਹੈ ਮਾਇਆ। ਧਨ ਧਨ ਤਾਂ ਕੋ ਆਖੀਏ ਜੇ ਸਭ ਜਗਤ ਗੁਲਾਮ, ਸਾਹਿਬ ਆਲਮ ਕਹਿੰਦੇ ਨੇ ਭਈ ਮਾਇਆ ਨੂੰ ਵੀ ਮਾੜੀ ਨਾ ਕਹੋ, ਧਨ ਹੈ ਇਹ ਵੀ, ਜਿਸ ਮਾਇਆ ਦੇ ਸਾਰਾ ਜਗਤ ਹੀ ਗੁਲਾਮ ਹੈ। ਪਰ ਜਦੋਂ ਮਾਇਆ ਮਨ ਵਿੱਚ ਆ ਜਾਂਦੀ ਹੈ ਨਾ, ਉਦੋਂ ਇਹ ਹੰਕਾਰ ਪੈਦਾ ਕਰਦੀ ਹੈ। ਜਦੋਂ ਹੰਕਾਰ ਪੈਦਾ ਕਰੇ ਤੇ ਜ਼ਹਿਰ ਬਣ ਜਾਂਦੀ ਹੈ। ਇਸ ਲਈ ਜ਼ਹਿਰ ਦੇ ਕਾਰਨ ਬਹੁਤ ਅਭਿਮਾਨ, ਇਹ ਬਹੁਤ ਹੰਕਾਰੀ ਬਣ ਜਾਂਦਾ ਮਨੁੱਖ। ਤੇ ਜਿੱਥੇ ਹੰਕਾਰ ਹੈ ਉੱਥੇ ਨਿਰੰਕਾਰ ਨਹੀਂ ਹੈ, ਜਿੱਥੇ ਪਿਆਰ ਹੈ ਉੱਥੇ ਹੀ ਕਰਤਾਰ ਹੈ। ਤੇ ਹੰਕਾਰ ਜਿਹੜਾ ਪਿਆਰ ਨੂੰ ਪਾਸ ਨਹੀਂ ਆਉਣ ਦਿੰਦਾ ਹੈ। ਜਦੋਂ ਹੰਕਾਰ ਆਉਂਦਾ ਨਾ ਬੰਦੇ ਦੇ ਮਨ ਵਿੱਚ, ਇਹ ਧੀਆਂ ਪੁੱਤਰਾਂ ਦਾ ਵੀ ਨਹੀਂ ਬਣਦਾ ਹੈ, ਮਾਤਾ ਪਿਤਾ ਦਾ ਵੀ ਨਹੀਂ ਬਣਦਾ ਹੈ, ਦੂਸਰਿਆਂ ਦਾ ਤਾਂ ਬਣਨਾ ਹੀ ਕੀ ਹੈ। ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਬਹੁਤ ਅਭਿਮਾਨ ਹੰਕਾਰੀ ਹੋ ਜਾਂਦਾ।
ਆਪ ਛੋੜ ਅਹੰਕਾਰ ਡੁੱਬੈ ਨਾ ਪਾਵੈ ਮਾਨ।
ਹੰਕਾਰ ਵਿੱਚ ਡੁੱਬਿਆ ਹੋਇਆ ਮਨੁੱਖ ਪਰਮਾਤਮਾ ਦੀ ਦਰਗਾਹ ਵਿੱਚ ਮਾਨ ਸਤਿਕਾਰ ਨਹੀਂ ਪ੍ਰਾਪਤ ਕਰ ਸਕਦਾ।
ਆਪ ਛੋੜ ਸਦਾ ਸੁਖ ਹੋਏ।
ਆਪਾਂ ਛੋੜ ਕੇ ਹਉਮੈ ਹੰਕਾਰ ਨੂੰ, ਦੇਹ ਅਧਿਆਸ ਜਾਤੀ ਅਭਿਮਾਨ ਨੂੰ ਤਿਆਗ ਕੇ ਸਾਹਿਬ ਕਹਿੰਦੇ ਸਦਾ ਸੁਖ ਪ੍ਰਾਪਤ ਹੁੰਦਾ ਹੈ। ਸਦਾ ਸੁਖਾਂ ਦੀ ਪ੍ਰਾਪਤੀ ਹੈ।
ਗੁਰਮਤ ਸਾਲਾਹੀ ਸੱਚ ਸੋਏ।
ਇਸ ਲਈ ਗੁਰੂ ਦੀ ਮਤ ਦੁਆਰਾ ਉਸ ਮਾਲਕ ਦੀ ਸੱਚੀ ਸਿਫਤ ਸਲਾਹ ਕਰੀਏ। ਗੁਰਮਤ ਸਾਲਾਹੀ, ਗੁਰੂ ਦੀ ਮਤ ਲੈ ਕੇ ਉਸ ਨੂੰ ਸਲਾਉਣਾ ਕਰ, ਜਪਣਾ ਕਰ। ਸੱਚ ਸੋਈ, ਕਿਉਂਕਿ ਉਹ ਮਾਲਕ ਸੱਚਾ ਹੈ। ਸੱਚੇ ਦੀ ਉਸਤਤੀ ਕਰਨੀ, ਸੱਚੇ ਦੀ ਵਡਿਆਈ ਕਰਨੀ ਹੀ ਉਹ ਸੱਚ ਦੀ ਪ੍ਰਾਪਤੀ ਹੈ।
ਆਪੇ ਸਾਜੇ ਕਰਤਾ ਸੋਏ।
ਉਹ ਮਾਲਕ ਪ੍ਰਭੂ ਪਰਮਾਤਮਾ ਜੋ ਸੱਚਾ ਨਿਰੰਕਾਰ ਹੈ, ਆਪ ਹੀ ਸਾਜਣ ਵਾਲਾ ਹੈ, ਆਪ ਹੀ ਕਰਨ ਵਾਲਾ ਹੈ।
ਇਸ ਬਿਨ ਦੂਜਾ ਅਵਰ ਨਾ ਕੋਈ।
ਉਸ ਮਾਲਕ ਪ੍ਰਭੂ ਤੋਂ ਬਿਨਾਂ ਦੂਸਰਾ ਕੋਈ ਹੈ ਨਹੀਂ ਹੈ।
ਜਿਸ ਸੱਚ ਲਾਏ ਸੋਈ ਲਾਗੈ।
ਇਸ ਲਈ ਜਿਸ ਸੱਚ ਲਾਏ, ਜਿਸ ਨੂੰ ਸੱਸੇ ਦੇ ਔਂਕੜ ਲੱਗਿਆ ਹੋਇਆ, ਜਿਸ ਨੂੰ ਉਸ ਮਾਲਕ ਨੇ ਲਾਇਆ, ਜਿਸ ਨੂੰ ਸੱਚ ਦੇ ਵਿੱਚ ਲਾਇਆ ਪ੍ਰਭੂ ਨੇ, ਜਿਸ ਜੀਵ ਤੇ ਕਿਰਪਾ ਕਰ ਦਿੱਤੀ, ਜੇ ਸਤਸੰਗੀ ਤੇ ਕਿਰਪਾ ਕਰ ਦਿੱਤੀ, ਉਹ ਕਿਰਪਾ ਕਰਨ ਲੱਗਿਆ ਇਹ ਨਹੀਂ ਦੇਖਦਾ ਇਹ ਸਿੱਖ ਹੈ, ਇਹ ਹਿੰਦੂ ਹੈ, ਇਹ ਮੁਸਲਮਾਨ ਹੈ, ਇਹ ਈਸਾਈ ਹੈ, ਇਹ ਕਿਸੇ ਦੇਸ਼ ਦਾ ਹੈ, ਕਿਹੜੇ ਧਰਮ ਦਾ ਹੈ, ਕਿਹੜੇ ਵਰਨ ਦਾ ਹੈ, ਕਿਹੜੇ ਜਾਤ ਦਾ ਹੈ, ਕਿਹੜੇ ਮਜ਼ਹਬ ਦਾ ਹੈ, ਕਿਹੜੇ ਦੇਸ਼ ਦਾ ਹੈ, ਕਿਹੜੇ ਇਲਾਕੇ ਦਾ, ਬਿਲਕੁਲ ਨਹੀਂ ਦੇਖਦਾ। ਉਹ ਨਹੀਂ ਦੇਖਦਾ ਇਹਨਾਂ ਗੱਲਾਂ ਨੂੰ। ਉਹ ਇਹ ਦੇਖਦਾ ਹੈ ਕਿ ਇਹਦੇ ਵਿੱਚ ਸੱਚ ਹੈ ਕਿ ਨਹੀਂ ਹੈ, ਇਹਦੇ ਵਿੱਚ ਅੰਤਰ ਆਤਮਾ ਸੱਚ ਦੀ ਕੋਈ ਜਗ੍ਹਾ ਹੈ। ਜੇ ਸੱਚ ਦੇ ਅਨੁਸਾਰ ਕਰਮ ਕਰਦਾ ਤੇ ਫਿਰ ਉਹਦੀ ਬਖਸ਼ਿਸ਼ ਹੁੰਦੀ ਹੈ। ਜਿਸ ਸੱਚ, ਜਿਸ ਦੇ ਵਿੱਚ ਸੱਚ ਹੈ, ਉਸ ਨੂੰ ਮਾਲਕ ਆਪਣੇ ਨਾਲ ਲਗਾ ਲੈਂਦਾ, ਆਪਣੇ ਨਾਲ ਜੋੜ ਲੈਂਦਾ ਹੈ।
ਨਾਨਕ ਨਾਮ ਸਦਾ ਸੁਖ ਆਗੈ।
ਇਸ ਲਈ ਮੇਰੇ ਗੁਰਦੇਵ ਪਾਤਸ਼ਾਹ ਕਹਿੰਦੇ ਨਾਨਕ ਨਾਮ ਸਦਾ ਸੁਖ ਆਗੈ। ਹੇ ਨਾਨਕ, ਨਾਮ ਦੇ ਵਿੱਚ ਜੁੜਿਆ, ਮੰਮੇ ਦੇ ਸਿਹਾਰੀ ਲੱਗੀ ਹੋਈ ਹੈ, ਨਾਮ ਦੇ ਵਿੱਚ ਜੁੜਿਆ, ਨਾਮ ਦੇ ਵਿੱਚ ਲੀਨ ਹੋਇਆ, ਨਾਮ ਦੇ ਵਿੱਚ ਅਭੇਦਤਾ ਨੂੰ ਪ੍ਰਾਪਤ ਕੀਤਿਆ, ਸਦਾ ਸੁਖ ਆਗੈ। ਅੱਗੇ ਮਾਲਕ ਦੀ ਦਰਗਾਹ ਵਿੱਚ ਸਦਾ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਧਨ ਪਦਾਰਥ ਇਹਨਾਂ ਕਰਕੇ ਸੁੱਖਾਂ ਦੀ ਪ੍ਰਾਪਤੀ ਨਹੀਂ ਹੈ। ਇਸ ਲਈ ਸਾਹਿਬ ਕਹਿੰਦੇ ਜੋ ਸੁਖ ਕੋ ਚਾਹੇ ਸਦਾ। ਸਾਹਿਬ ਕਹਿੰਦੇ ਭਾਈ, ਜੇ ਸਦਾ ਵਾਸਤੇ ਸੁਖ ਚਾਹੁੰਦਾ ਤੇ ਕੀ ਕਰਨਾ ਹੈ? ਸਰਣ ਰਾਮ ਕੀਲੇ। ਫਿਰ ਪ੍ਰਭੂ ਦੀ ਸ਼ਰਣ ਲੈ, ਗੁਰੂ ਦੀ ਸ਼ਰਣ ਲੈ। ਜਿਸ ਗੁਰੂ ਦੀ ਕਿਰਪਾ, ਜਿਸ ਗੁਰੂ ਦੇ ਨਾਮ ਦੇ ਨਾਲ ਜੁੜਿਆ, ਸਦਾ ਸੁਖ ਆਗੈ। ਅੱਗੇ ਵਾਸਤੇ ਹਮੇਸ਼ਾ ਹਮੇਸ਼ਾ ਵਾਸਤੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਦੁੱਖਾਂ ਦੀ ਕੋਈ ਜਗ੍ਹਾ ਨਹੀਂ ਰਹਿੰਦੀ ਹੈ, ਦੁੱਖਾਂ ਦਾ ਉੱਥੇ ਨਾਮ ਹੀ ਨਹੀਂ, ਉੱਥੇ ਸੁੱਖ ਹੀ ਸੁੱਖ ਹਨ। ਸਤਿਗੁਰੂ ਪਾਤਸ਼ਾਹ ਨੇ ਪ੍ਰਭੂ ਦੇ ਨਾਮ ਦੀ ਵਡਿਆਈ ਕਥਨ ਕੀਤੀ ਹੈ ਤੇ ਭਾਈ ਨਾਮ ਜਪਣਾ ਵੰਡ ਛਕਣਾ ਨਾਮਦਾਨ ਇਸ਼ਨਾਨ ਸਿੱਖ ਦੇ ਕਰਮ ਨੇ, ਇਹਨਾਂ ਦੇ ਵਿੱਚ ਦ੍ਰਿੜਤਾ ਨੂੰ ਧਾਰਨ ਕਰਨਾ। ਆਓ ਕੁਝ ਮਿੰਟ ਬਾਕੀ ਨੇ, ਭਾਵੇਂ ਸਮਾਂ ਕਾਫੀ ਹੋ ਚੁੱਕਿਆ ਪਰ ਜੋ ਮਿੰਟ ਬਾਕੀ ਨੇ ਉਹਦੇ ਵਿੱਚ ਅੱਜ ਦੇ ਪਾਵਨ ਪਵਿੱਤਰ ਦਿਹਾੜੇ ਦੇ ਸੰਬੰਧ ਵਿੱਚ ਬੇਨਤੀ ਕਰ ਲਵੇ ਦਾਸ। ਸਤਿਗੁਰੂ ਪੰਚਮ ਪਾਤਸ਼ਾਹ ਜੀ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ, ਗੁਰਦੇਵ ਪਾਤਸ਼ਾਹ ਜੀ ਸ੍ਰੀ ਦਰਬਾਰ ਸਾਹਿਬ ਦੇ ਅਸਥਾਨ ਤੇ ਸਜੇ ਹੋਏ ਨੇ। ਵਿਦਵਾਨਾਂ ਦੇ ਆਪਣੇ ਆਪਣੇ ਵਿਚਾਰ ਨੇ ਤੇ ਗੁਰਦੇਵ ਪਾਤਸ਼ਾਹ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਨਾਲ ਬਚਨਾਂ ਦੀ ਸਾਂਝ ਕਰ ਰਹੇ ਨੇ ਤੇ ਸਾਂਝ ਕਰਦੇ ਕਰਦੇ ਗੁਰਦੇਵ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਸਾਹਿਬ ਜੀ ਹੁਣ ਅਸਾਂ ਨੇ ਲਾਹੌਰ ਜਾਣਾ, ਲਾਹੌਰ ਜਾ ਕੇ ਅਸੀਂ ਵਾਪਸ ਨਹੀਂ ਆਉਣਾ। ਗੁਰਤਾ ਗੱਦੀ ਜਿਹੜੀ ਹੈ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅਰਪਣ ਕਰਕੇ ਉਹਨਾਂ ਨੂੰ ਕੁਝ ਸਿੱਖਿਆ ਦੇਣੀ ਹੈ, ਸਿੱਖਿਆ ਦੇ ਸ਼ਬਦ ਕਹਿ ਕੇ ਫਿਰ ਅਸੀਂ ਇੱਥੋਂ ਪਿਆਨਾ ਕਰ ਜਾਣਾ। ਸਾਡੇ ਨਾਲ ਇੱਥੋਂ ਪੰਜ ਸਿੱਖ ਜਾਣਗੇ ਜਿਨ੍ਹਾਂ ਦੇ ਨਾਮ ਵੀ ਸਤਿਗੁਰੂ ਦੇਵ ਪਾਤਸ਼ਾਹ ਜੀ ਨੇ ਇਤਿਹਾਸ ਵਿੱਚ ਕਥਨ ਕੀਤੇ ਨੇ। ਗ੍ਰੰਥਾਂ ਦੇ ਵਿੱਚ ਵਿਦਵਾਨਾਂ ਨੇ, ਸਿਆਣਿਆਂ ਨੇ, ਜੋ ਸਾਡੇ ਧਾਰਮਿਕ ਗ੍ਰੰਥ ਨੇ ਉਹਨਾਂ ਗ੍ਰੰਥਾਂ ਦੇ ਵਿੱਚ ਬੜੇ ਪਿਆਰੇ ਸ਼ਬਦ ਲਿਖੇ। ਗੁਰਬਲਾਸ ਪਾਤਸ਼ਾਹੀ ਛੇਵੀਂ ਦੇ ਵਿੱਚ ਵੀ ਅੰਕਿਤ ਨੇ ਔਰ ਮਹਾਂਕਵੀ ਸੰਤੋਖ ਸਿੰਘ ਜੀ ਉਹਨਾਂ ਨੇ ਵੀ ਅੰਕਿਤ ਕੀਤੇ ਹੋਏ ਹਨ। ਕਹਿਣ ਲੱਗੇ, ਇਸੀ ਹੇਤ ਸੁਣ ਭਾਈ ਜੀ ਅਬ ਹਮ ਜਾਏ ਲਾਹੌਰ, ਪ੍ਰਥਮ ਸੀਸ ਹਮ ਦੇਂਗੇ ਆਹੇ ਨਾ ਮੋੜੇ ਬਹੁ ਬਹੋਰ। ਕਹਿਣ ਲੱਗੇ, ਭਾਈ ਜੀ ਸੁਣੋ, ਹੁਣ ਅਸੀਂ ਲਾਹੌਰ ਜਾਣਾ, ਲਾਹੌਰ ਜਾ ਕੇ ਅਸੀਂ ਆਪਣਾ ਸੀਸ ਦੇਣਾ ਤੇ ਮੁੜ ਕੇ ਵਾਪਸ ਨਹੀਂ ਆਉਣਾ। ਹੁਣ ਜਿਹੜੇ ਅੱਜ ਗੁਰੂ ਕੇ ਕੀਰਤਨੀ ਸ਼ਬਦ ਪੜ੍ਹ ਰਹੇ ਸਨ, ਉਹ ਭਾਈ ਗੁਰਦਾਸ ਜੀ ਨੇ ਵੀ ਪੁੱਛੇ ਪੰਚਮ ਪਾਤਸ਼ਾਹ ਜੀ ਨੂੰ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਲਿਖੇ ਨੇ, ਜੋ ਭਾਈ ਸਾਹਿਬ ਜੀ ਕਹਿੰਦੇ ਨੇ ਨਾ ਕਿ ਗੁਰਦੇਵ ਪਾਤਸ਼ਾਹ ਜੀ ਆਪ ਜੀ ਦੇ 6 ਸਰੂਪਾਂ ਤੱਕ ਦਰਸ਼ਨ ਕੀਤੇ ਨੇ, ਹੋਰ ਕਿੰਨੇ ਸਰੂਪ ਹੋਣਗੇ ਇਹ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਛੇ ਨੇ। ਪਹਿਲੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪੁੱਛੇ, ਪੁੰਨ ਭਾਈ ਜੀ ਇਮ ਕਹੀ ਕਿ ਤਿਸ਼ਾ ਪੈ ਕਿਤ ਹੋਏ, ਸ੍ਰੀ ਗੁਰ ਅਰਜਨ ਬਖਾਨਿਓ 4-6 ਹੋਏ। ਭਾਈ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਜੀ ਇੱਥੇ ਸ਼ਾਹ ਤੋਂ ਮਤਲਬ ਹੈ ਸਤਿਗੁਰੂ, ਗੁਰੂ ਸਾਹਿਬਾਨ ਕਿੰਨੇ ਹੋਣਗੇ? ਤੇ ਸਤਿਗੁਰੂ ਜੀ ਕਹਿਣ ਲੱਗੇ, ਭਾਈ ਜੀ ਸਾਡੇ ਤੋਂ ਪਹਿਲੋਂ 4 ਹੋ ਚੁੱਕੇ ਨੇ ਤੇ ਸਾਡੇ ਸਮੇਤ 6 ਹੋਰ ਹੋਣੇ ਨੇ। ਸ੍ਰੀ ਅਰਜਨ ਸੁਖ ਮਨ ਸੁਖ ਪਾਵਾ, ਪੰਚ ਨਿਰੇਲ ਲੈ ਪਾਸ ਧਰਾਵਾ, ਹੱਥ ਜੋੜ ਕਰ ਸੀਸ ਨਿਵਾਇਓ, ਹਰ ਗੋਬਿੰਦ ਗੁਰੂ ਸੁਖ ਪਾਇਓ, ਹਰ ਗੋਬਿੰਦ ਕੋ ਗੁਰੂ ਕਰਾਇਓ, ਸਾਹਿਬ ਬੁੱਢੇ ਤਿਲਕ ਕਰਾਇਓ, ਹਰ ਗੋਬਿੰਦ ਗੁਰ ਸਿੱਖਿਆ ਦਈ। ਜਦੋਂ ਇਹ ਬਚਨ ਕਹੇ ਨਾ ਤੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਨ ਵਿੱਚ ਪ੍ਰਸੰਨਤਾ ਜ਼ਾਹਰ ਕੀਤੀ, ਮਨ ਚਿੱਤ ਪ੍ਰਸੰਨ ਹੋ ਕੇ ਨਾ 5 ਪੈਸੇ ਤਾਂ ਨਰੇਲ ਸਤਿਗੁਰੂ ਪਾਤਸ਼ਾਹ ਨੇ ਮੰਗਵਾ ਲਏ, ਜੋ ਉਸ ਸਮੇਂ ਦੀ ਮਰਿਆਦਾ ਸੀ। ਗੁਰਦੇਵ ਪਾਤਸ਼ਾਹ ਜੀ ਉੱਠੇ ਨੇ, ਉਹਨਾਂ ਨੇ ਉੱਠ ਕੇ ਹੱਥ ਜੋੜ ਕੇ ਨਮਸਕਾਰ ਕੀਤੀ, ਕਿਹਨੂੰ ਕੀਤੀ? ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ। ਹਰਗੋਬਿੰਦ ਗੁਰ ਸੁਖ ਪਾਇਓ, ਹਰਗੋਬਿੰਦ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਤੇ ਫਿਰ ਉਹਨਾਂ ਨੂੰ ਗੁਰੂ ਸਤਿਗੁਰੂ ਪਾਤਸ਼ਾਹ ਨੇ ਐਲਾਨਿਆ। ਬਾਬਾ ਬੁੱਢਾ ਸਾਹਿਬ ਜੀ ਨੇ ਤਿਲਕ ਕੀਤਾ ਗੁਰਤਾ ਗੱਦੀ ਦਾ ਤੇ ਫਿਰ ਗੁਰੂ ਪਾਤਸ਼ਾਹ ਜੀ ਨੇ ਨਾ ਹਰਗੋਬਿੰਦ ਸਾਹਿਬ ਗੁਰੂ ਜਿਨ੍ਹਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਹੈ ਤੇ ਫਿਰ ਪਾਤਸ਼ਾਹ ਨੇ ਉਹਨਾਂ ਨੂੰ ਸਿੱਖਿਆ ਦੇਈ। ਕਿਹੜੀ ਸਿੱਖਿਆ? ਗੁਰੂ ਨਾਨਕ ਜੋ ਆਦੋਂ ਕਹੀ, ਜਿਹੜੀ ਸਿੱਖਿਆ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਚੱਲਦੀ ਆ ਰਹੀ ਸੀ। ਕਿਉਂਕਿ ਜੋਤ ਤੇ ਇੱਕ ਹੀ ਹੈ ਨਾ, ਜਾਮੇ ਵੱਖਰੇ ਵੱਖਰੇ ਨੇ। ਉਹ ਸਿੱਖਿਆ ਦਿੱਤੀ ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਬਖਿਆਨ, ਅਮਰਦਾਸ ਗੁਰੂ ਰਾਮਦਾਸ ਸਿੱਖਿਆ ਦੇਈ ਮਹਾਨ। ਜਿਹੜੀ ਸਿੱਖਿਆ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਦਿੱਤੀ, ਉਹ ਸਿੱਖਿਆ ਜਿਹੜੀ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ ਬਖਸ਼ਿਸ਼ ਕੀਤੀ, ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਬਖਸ਼ਿਸ਼ ਕੀਤੀ, ਅਤੇ ਜਿਹੜੀ ਸਿੱਖਿਆ ਗੁਰੂ ਰਾਮਦਾਸ ਜੀ ਨੇ ਪੰਚਮ ਪਾਤਸ਼ਾਹ ਨੂੰ ਦਿੱਤੀ ਨਾ, ਉਹ ਸਿੱਖਿਆ ਪੰਚਮ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਦੇ ਰਹੇ ਨੇ। ਉਹ ਸਿੱਖਾਂ ਵਾਸਤੇ ਵੀ ਸਿੱਖਿਆ। ਰਾਮਦਾਸ ਗੁਰ ਭੈ ਕਿਰਪਾਲਾ, ਦੇ ਸਿੱਖਿਆ ਮੋਏ ਕੀਨ ਨਿਹਾਲਾ, ਜਾਮ ਨਿਸਾਨਿਤ ਉਠਾਵੋ, ਕਰ ਇਸ਼ਨਾਨ ਗੁਰ ਜਾਪ ਕਰਾਵੋ। ਇਹ ਸਿੱਖਿਆ ਦਿੱਤੀ ਪਾਤਸ਼ਾਹ ਨੇ, ਸਾਨੂੰ ਵੀ ਸਿੱਖਿਆ ਕਿ ਭਾਈ ਪਹਿਰ ਰਾਤ ਰਹਿੰਦੀ ਤੋਂ ਜਾਗਣਾ, ਜਾਗ ਕੇ ਇਸ਼ਨਾਨ ਕਰਕੇ ਫਿਰ ਗੁਰ ਸ਼ਬਦ ਦੀ ਕਮਾਈ ਨਿਤਨੇਮ ਕਰਨਾ। ਹੋਰ ਫਿਰ ਪਾਤਸ਼ਾਹ ਨੇ ਕੀ ਬਚਨ ਕਹੇ, ਕਹਿੰਦੇ ਗੁਰ ਕੀਰਤਨ ਸੰਗਤ ਮੈਂ ਧਰੀਐ, ਸਾਸ ਸਾਸ ਅਬਨਿਯਮ ਸੁਪਰੀਐ। ਕਹਿੰਦੇ ਗੁਰੂ ਕੀ ਸੰਗਤ, ਗੁਰੂ ਕੀ ਕੀਰਤਨ, ਗੁਰੂ ਕੀ ਕਥਾ, ਇਹ ਜਿਹੜੀ ਕਥਾ ਆਪ ਜੀ ਸਰਵਣ ਕਰ ਰਹੇ ਹੋ ਨਾ, ਇਹ ਸਿੱਖਿਆ ਦਿੱਤੀ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅੱਜ ਦੇ ਦਿਹਾੜੇ ਤੇ। ਕਿਉਂਕਿ ਅੱਜ ਗੁਰਤਾ ਗੱਦੀ ਪੁਰਬ ਹੈ ਪੰਚ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਤੇ ਪੰਚਮ ਪਾਤਸ਼ਾਹ ਜੀ ਸਿੱਖਿਆ ਦਿੱਤੀ। ਇਹ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਇਹ ਅਕਾਲ ਬੁੰਗਾ ਰਚਣ ਤੋਂ ਬਾਅਦ ਹੈ। ਅੱਜ ਕੇਵਲ ਸਤਿਗੁਰਾਂ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਹੈ, ਪੈਸੇ ਪੰਚ ਨਰੇਲ ਲਏ, ਸਤਿਗੁਰਾਂ ਨੇ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਹੈ। ਔਰ ਕਿਹਾ ਬਚਨ ਕਿ ਪਹਿਰ ਰਾਤ ਰਹਿੰਦੀ ਤੋਂ ਜਾਗਣਾ, ਇਸ਼ਨਾਨ ਕਰਕੇ ਫਿਰ ਸਿਮਰਨ, ਜੋ ਨਿਤਨੇਮ ਦੀ ਕਿਰਿਆ ਕਰਨੀ ਹੈ, ਅਤੇ ਸਤਿਗੁਰੂ ਕਹਿੰਦੇ ਕਥਾ ਅਤੇ ਕੀਰਤਨ ਵਿੱਚ ਪ੍ਰੀਤੀ ਰੱਖਣੀ ਹੈ, ਕਥਾ ਕੀਰਤਨ ਦੇ ਵਿੱਚ ਪ੍ਰੀਤ ਕਰਨੀ, ਅਤੇ ਸਵਾਸ ਸਵਾਸ ਕਰਕੇ ਨਾਮ ਦੀ ਪੂੰਜੀ ਜਿਹੜੀ ਹੈ ਨਾ ਉਹ ਇਕੱਠੀ ਕਰਨੀ। ਇੱਕ ਬਚਨ ਪਾਤਸ਼ਾਹ ਨੇ ਹੋਰ ਕਿਹਾ, ਕਹਿਣ ਲੱਗੇ ਨਿਸ ਦਿਨ ਸੰਗਤ ਕਰੋ, ਆਪਾ ਆਪ ਛਪਾਏ, ਨਮਰਤ ਬਚਨ ਸਭ ਕੋ ਕਹੋ, ਜੋ ਸਭ ਕਹਿ ਮਨ ਭਾਏ। ਸਤਿਗੁਰੂ ਕਹਿੰਦੇ ਨਿਤਾ ਪ੍ਰਤੀ ਸੰਗਤ ਕਰਨੀ ਹੈ, ਅਤੇ ਸੰਗਤ ਕਰਨ ਵਾਸਤੇ ਆਪਾ ਛੁਪਾ ਕੇ ਰੱਖਣਾ ਹੈ। ਜਿਵੇਂ ਭਾਈ ਵੀਰ ਸਾਹਿਬ ਜੀ ਨੇ ਕਿਹਾ ਹੈ ਨਾ ਕਿ ਮੁਝੇ ਛੁਪੇ ਰਹਿਣ ਦੀ ਚਾਹ, ਛੁਪੇ ਟੁਰ ਜਾਣ ਦੀ, ਇਹ ਜਨਾਉਣਾ ਨਹੀਂ ਕਿ ਮੈਂ ਬੜੀ ਸੰਗਤ ਕਰਦਾ, ਰੋਜ਼ ਆਉਣਾ ਸੰਗਤ ਦੇ ਵਿੱਚ, ਨਹੀਂ ਜਨਾਉਣਾ ਨਹੀਂ ਸੰਗਤ ਵਿੱਚ ਆਣ ਕੇ, ਔਰ ਸੰਗਤ ਵਿੱਚ ਰੋਜ਼ ਆਉਣਾ ਹੈ, ਅਤੇ ਆ ਕੇ ਸੰਗਤ ਵਿੱਚ ਨਾ ਐਸੇ ਪਿਆਰ ਦੇ ਬਚਨ ਬੋਲਣੇ ਨੇ ਜਿਹੜੇ ਸਾਰਿਆਂ ਨੂੰ ਚੰਗੇ ਲੱਗਣ। ਇਹ ਸਿੱਖਿਆ ਅੱਜ ਸਤਿਗੁਰਾਂ ਨੇ ਦਿੱਤੀ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਇਹ ਸਿੱਖਿਆ ਅਸੀਂ ਵੀ ਧਾਰਨ ਕਰੀਏ, ਸਾਡਾ ਵੀ ਜੀਵਨ ਸਫਲ ਹੋ ਸਕੇਗਾ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਆਈ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਜੀ।
ਜਿਸ ਸੱਚ ਲਾਏ ਸੋਈ ਲਾਗੈ, ਨਾਨਕ ਨਾਮ ਸਦਾ ਸੁਖ ਆਗੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।